दोएरा सिख सिखाई शाक मतो ठीक ठहराए श्री गुरु सुत पहुंचे सिवर बैठे विच समदाए।
वाहेगुरु जी का खालसा वाहेगुरु जी की फतेह। परम सत्कार योग सन्मान योग गुरु का खास रूप गुरु खालसा साध संगत जन के भाग बड़े हैं भाई तिन साधु संग मुख जुरे। वड्या भागा वाले हो पतत पावन भगत वछल कृपा निधान सतगुरु श्री गुरु ग्रंथ साहिब सच्चे पातशाह दे पावन चरणा कमलां च संध्या वेले दे दीवाना च हाजरियां भर के कतर होके गुर इतिहास की चल रही लड़ीवार कथा कथा नितापरत होत है सुनहो सिंह सुजान। नानक गुरु गोविंद सिंह जी सदा करे कल्याण। ऐसी कल्याणकारक कथा बड़ी श्रद्धा भावना ते सत्कार नाल आप जी सरवण करदे। धन श्री गुरु हरकृष्ण साहब जी अठवें पातशाह जी महाराज जी की पावन जीवन कथा चल रही है। बाबा राम राय जी ने बादशाह औरंगजेब नूं आख्या कि बादशाह मेरे तो छोटे भरा ने गुरता गद्दी दे उत्ते हक जमा लिया। वो गुरता गद्दी ते बैठ गए ने। उन्हां दे कोल अजमतां हन करामातां हन। उन्हां नूं तू इत्थे अपने कोल दिल्ली बुला के उन्हां दीआं करामातां वेख। बादशाह ने मन च विचार कीती वी उह तां हाले बाल रूप विच ने। उन्हां नूं इत्थे बुला के मैं की करांगा जे मैं अपनी बादशाही दे रुआब विच उन्हां नूं इत्थे बुलाउण दा यतन कीता ते हो सकदा वह कोई श्राप दे देण। इहने आख्या जी उन्हां दा इत्थे कोई कम नहीं। जदों वड्डे होणगे जवान होणगे फिर उन्हां नूं मैं इत्थे अपने कोल बुला लवांगा। पर हाले तां उह बालक ने माता दी गोद विच रहण दी उन्हां दी उम्र है। राम राय कहण लगा भी उन्हां नूं रोब दे नाल नहीं बेनती करके बुलाया जावे फिर तां उन्हां दीआं खुशियां मिलणगीआं। बुलाउण दे भी दो तरीके ने। एक तरीका कि हंकार दे नाल बादशाही दे रुआब थले उन्हां नूं बुलाया जाए फिर तां उह श्राप भी दे सकदे ने। पर जे उन्हां नूं निम्रता करके बेनती करके बुलाया जावे फिर तां उह आके दर्शन ही देणगे। लागे राजा जय सिंह बैठा सी। राजा जय सिंह भी कोलों बोलिया कहिंदा जी तां बिल्कुल दुरुस्त है इन्हां दे वड्डे सतगुरु भी बादशाह जहांगीर दे सद्दे ते इत्थे आउंदे रहे ने। ਉਹ ਤਾਂ ਗਵਾਲੀਅਰ ਦੇ ਕਿਲੇ ਵਿਚ ਵੀ ਉਹਨਾਂ ਵਾਸਤੇ ਜਪ ਕਰਨ ਵਾਸਤੇ ਚਲੇ ਗਏ ਸੀ। ਉਥੋਂ 52 ਰਾਜਿਆਂ ਨੂੰ ਉਹਨਾਂ ਨੇ ਛੁਡਾਇਆ। ਇਸ ਪ੍ਰਕਾਰ ਨਾਲ ਉਹਨਾਂ ਦੀਆਂ ਖੁਸ਼ੀਆਂ ਗੁਰੂ ਘਰ ਦੀਆਂ ਖੁਸ਼ੀਆਂ ਬਾਦਸ਼ਾਹ ਤੇ ਰਹੀਆਂ। ਔਰੰਗਜ਼ੇਬ ਨੇ ਸੋਚਿਆ ਕਿ ਰਾਜੇ ਜੈ ਸਿੰਘ ਦੀ ਹੀ ਡਿਊਟੀ ਲਾਈ ਜਾਵੇ। ਕਹਿਣ ਲੱਗਾ ਜੈ ਸਿੰਘ ਤੂੰ ਹੀ ਸਤਿਗੁਰਾਂ ਨੂੰ ਬੁਲਾ। ਤੈਨੇ ਸੋਚਿਆ ਵੀ ਜੇ ਸ਼ਰਾਪ ਵੀ ਦੇਣਗੇ ਤੇ ਜੈ ਸਿੰਘ ਨੂੰ ਹੀ ਮਿਲੇਗਾ ਤੇ ਜੇ ਪ੍ਰਸੰਨ ਹੋ ਕੇ ਆ ਗਏ ਤੇ ਦਰਸ਼ਨ ਮੈਨੂੰ ਵੀ ਹੋ ਜਾਣਗੇ ਸਾਰਿਆਂ ਨੂੰ ਹੋ ਜਾਣਗੇ। ਰਾਜੇ ਜੈ ਸਿੰਘ ਦੀ ਡਿਊਟੀ ਲਾਈ ਕੇ ਭਾਂਤ ਭਾਂਤ ਦੀਆਂ ਸਵਾਰੀਆਂ ਜਿੰਨੀਆਂ ਵੀ ਨੇ ਉਹ ਲੈ ਕੇ ਜਾ ਆਪਣੇ ਕਿਸੇ ਪ੍ਰਧਾਨ ਵਜ਼ੀਰ ਨੂੰ ਉਹਨਾਂ ਦੇ ਕੋਲ ਭੇਜ ਬੇਨਤੀ ਕਰਕੇ ਭਟਾਵਾਂ ਦੇ ਕੇ ਮੇਰੇ ਵੱਲੋਂ ਵੀ ਇੱਕ ਬੇਨਤੀ ਪੱਤਰ ਉਹਨਾਂ ਦੇ ਚਰਨਾਂ ਵਿੱਚ ਲਿਖ ਕੇ ਲੈ ਜਾ ਕਿ ਅਸੀਂ ਸਿਰਫ ਉਹਨਾਂ ਦੇ ਦਰਸ਼ਨ ਪਰਸਣਾ ਚਾਹੁੰਦੇ ਹਾਂ ਸਾਡੇ ਮਨ ਚ ਉਹਨਾਂ ਦੇ ਦਰਸ਼ਨਾਂ ਦੀ ਇੱਛਾ ਤੇ ਉਹ ਕਿਰਪਾ ਕਰਕੇ ਦਿੱਲੀ ਵਿੱਚ ਚਰਨ ਪਾਉਣ। ਇੱਥੇ ਵੀ ਉਹਨਾਂ ਦੀਆਂ ਬਹੁਤ ਸੰਗਤਾਂ ਨੇ ਸਿੱਖ ਨੇ ਉਹ ਆ ਕੇ ਉਹਨਾਂ ਦੇ ਦਰਸ਼ਨ ਪਰਸਣਗੇ ਸਾਰੀ ਸੰਗਤ ਉਹਨਾਂ ਦੇ ਦਰਸ਼ਨ ਕਰੇਗੀ ਸਭ ਦਾ ਭਲਾ ਹੋਵੇਗਾ, ਕਲਿਆਣ ਹੋਵੇਗੀ। ਰਾਜਾ ਜੈ ਸਿੰਘ ਨੇ ਇਸ ਪ੍ਰਕਾਰ ਦੇ ਨਾਲ ਆਪਣੀ ਇਸ ਡਿਊਟੀ ਨੂੰ ਨਿਭਾਉਣ ਵਾਸਤੇ ਆਖਿਆ ਜੀ ਮੈਂ ਇਹ ਜ਼ਰੂਰ ਕਰਾਂਗਾ ਸੇਵਾ, ਜੇ ਮੇਰੀ ਬੇਨਤੀ ਨੂੰ ਪ੍ਰਵਾਨ ਕਰਕੇ ਸਤਿਗੁਰੂ ਜੀ ਆ ਜਾਣ, ਇਹਦੇ ਵਿੱਚ ਮੇਰਾ ਭਲਾ ਹੈ ਕਿ ਉਹ ਮੇਰੀ ਕਾਮਨਾ ਪੂਰੀ ਕਰਨਗੇ, ਮੈਨੂੰ ਆਪਣੇ ਦਰਸ਼ਨ ਦੇ ਕੇ ਕਿਰਤਾਰਥ ਕਰਨਗੇ। ਬਾਬਾ ਰਾਮ ਰਾਏ ਜੀ ਬੜੇ ਖੁਸ਼ ਹੋਏ। ਬਾਦਸ਼ਾਹ ਦੀ ਕਚਹਿਰੀ ਦੀ ਦੀਵਾਨ ਦੀ ਸਮਾਪਤੀ ਤੋਂ ਬਾਅਦ ਸਾਰੇ ਆਪੋ ਆਪਣੇ ਘਰਾਂ ਨੂੰ ਵਾਪਸ ਮੁੜੇ ਨੇ। ਕਈ ਜਿਹੜੇ ਨਵਾਬ ਸਨ ਉਹਨਾਂ ਆਖਿਆ ਰਾਮ ਰਾਏ ਨੇ ਚੰਗਾ ਨਹੀਂ ਕੀਤਾ ਕਿ ਆਪਣੇ ਛੋਟੇ ਭਰਾ ਨਾਲ ਈਰਖਾ ਕਰਕੇ ਉਹਨਾਂ ਨੂੰ ਇੱਥੇ ਬੁਲਾ ਲਿਆ, ਪਤਾ ਨਹੀਂ ਹੁਣ ਇੱਥੇ ਕੀ ਹੋਵੇਗਾ ਕੀ ਬਣੇਗਾ। ਕਈਆਂ ਨੇ ਆਖਿਆ ਜੀ ਬੜਾ ਚੰਗਾ ਹੋਇਆ, ਚਲੋ ਬਹਾਨੇ ਨਾਲ ਸਾਨੂੰ ਵੀ ਦਰਸ਼ਨ ਹੋ ਜਾਣਗੇ। ਇਸ ਤਰ੍ਹਾਂ ਦੀਆਂ ਭਾਂਤ ਭਾਂਤ ਦੀਆਂ ਵਿਚਾਰਾਂ ਚੱਲ ਰਹੀਆਂ ਨੇ। ਇਧਰ ਬਾਬਾ ਰਾਮ ਰਾਏ ਜੀ ਚੱਲ ਕੇ ਆਪਣੇ ਡੇਰੇ ਤੇ ਪਹੁੰਚੇ ਨੇ ਜਿੱਥੇ ਇਨ੍ਹਾਂ ਦਾ ਡੇਰਾ ਸੀ। ਉਥੇ ਆਪਣਿਆਂ ਮਸੰਦਾਂ ਨਾਲ ਜਿਹੜੇ ਇਨ੍ਹਾਂ ਦੇ ਅਹਿਲਕਾਰ ਨਿਕਟਵਰਤੀ ਸੇਵਕ ਨੇ ਉਨ੍ਹਾਂ ਨਾਲ ਬਾਬਾ ਰਾਮ ਰਾਏ ਜੀ ਬਾਤਾਂ ਕਰ ਰਹੇ ਨੇ, ਗੱਲਾਂ ਕਰ ਰਹੇ ਨੇ। ਆਓ ਸਰਵਣ ਕਰੀਏ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਅੱਠਵੇਂ ਪਾਤਸ਼ਾਹ ਦੇ ਪਾਵਨ ਚਰਨਾਂ ਦਾ ਧਿਆਨ। ਬਾਲਾ ਪ੍ਰੀਤਮ ਸਤਿਗੁਰੂ, ਅਸ਼ਟਮ ਬਲਬੀਰਾ ਸਤਿਗੁਰੂ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦੇ ਹੋਇਆਂ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖਣਾ ਕਰੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੋਏਰਾ ਠੀਕ ਸਿਖਾਈ ਸ਼ਾਕ ਮਤੋ ਠੀਕ ਠਹਿਰਾਏ।
ਇਸ ਤਰ੍ਹਾਂ ਬਾਬੇ ਰਾਮ ਰਾਏ ਨੇ ਬਾਦਸ਼ਾਹ ਨੂੰ ਸਿੱਖਿਆ ਸਿਖਾ ਦਿੱਤੀ, ਬਾਦਸ਼ਾਹ ਨੂੰ ਆਪਣੇ ਮਨ ਮਰਜ਼ੀ ਦੀ ਪੱਟੀ ਪੜਾ ਦਿੱਤੀ ਕਿ ਤੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਇੱਥੇ ਦਿੱਲੀ ਬੁਲਾ, ਜਿਵੇਂ ਕਿਵੇਂ ਕਰਕੇ ਉਨ੍ਹਾਂ ਨੂੰ ਇੱਥੇ ਦਿੱਲੀ ਬੁਲਾ। ਇਸ ਤਰ੍ਹਾਂ ਦੀ ਸਿੱਖਿਆ ਬਾਦਸ਼ਾਹ ਔਰੰਗਜ਼ੇਬ ਨੂੰ ਸਿਖਾ ਕੇ ਫਿਰ ਇਸ ਤਰ੍ਹਾਂ ਦਾ ਮਤਾ ਠੀਕ ਠਹਿਰਾ ਕੇ ਕਿ ਜਦੋਂ ਬਾਦਸ਼ਾਹ ਨੇ ਗੱਲ ਮੰਨ ਲਈ ਤੇ ਉਹਨੇ ਡਿਊਟੀ ਵੀ ਲਾ ਦਿੱਤੀ ਰਾਜੇ ਜੈ ਸਿੰਘ ਦੀ ਕਿ ਤੁਹਾਡੀ ਇਹ ਜ਼ਿੰਮੇਵਾਰੀ ਹੈ ਕਿ ਤੁਸੀਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਬੁਲਾ ਕੇ ਇੱਥੇ ਦਿੱਲੀ ਲਿਆਉਣਾ। ਇਹ ਸਾਰਾ ਮਤਾ ਠੀਕ ਸਹਿ ਠਹਿਰਾ ਕੇ ਬਾਬਾ ਰਾਮ ਰਾਏ ਜੀ
ਸ੍ਰੀ ਗੁਰੂ ਸੁੱਤ ਪਹੁੰਚਿਓ ਸਿਵਰ ਬੈਠਿਓ ਵਿੱਚ ਸਮੰਦਾਏ।
ਸਾਰਾ ਕੰਮ ਕਰਕੇ ਬਾਬਾ ਰਾਮ ਰਾਏ ਜੀ ਬਾਦਸ਼ਾਹ ਦੀ ਕਚਹਿਰੀ ਤੋਂ ਉੱਠੇ ਨੇ ਔਰ ਉੱਠ ਕੇ ਆਪਣੇ ਸਿਵਰ ਵਿੱਚ ਜਿੱਥੇ ਇਨ੍ਹਾਂ ਦਾ ਡੇਰਾ ਸੀ, ਸਿਵਰ ਨਾਮ ਡੇਰੇ ਦਾ ਹੈ, ਹਿੰਦੀ ਦਾ ਸ਼ਬਦ ਹੈ ਸ਼ਿਵਰ, ਉਥੇ ਆਪਣੇ ਸ਼ਿਵਰ ਤੇ ਆਪਣੇ ਡੇਰੇ ਵਿਚ ਆ ਕੇ ਬੈਠੇ ਨੇ ਜਿੱਥੇ ਇਨ੍ਹਾਂ ਦੇ ਹੋਰ ਵੀ ਕਈ ਨਿਕਟਵਰਤੀ ਅਹਿਲਕਾਰ ਸਨ, ਭਾਈ ਬਹਿਲੋ ਕੇ ਗੁਰਦਾਸ, ਹੋਰ ਵੀ ਬੜੇ ਮਸੰਦ ਜਿਹੜੇ ਬਾਬੇ ਰਾਮ ਰਾਏ ਦੇ ਆਖੇ ਚ ਚੱਲਦੇ ਸੀ, ਕਹਿਣੇ ਚ ਚੱਲਦੇ ਸੀ, ਉਨ੍ਹਾਂ ਸਾਰਿਆਂ ਦੇ ਸਮੁਦਾਇ ਵਿਚ ਆ ਕੇ ਬਾਬਾ ਰਾਮ ਰਾਏ ਜੀ ਬੈਠੇ ਹਨ।
ਕਿਉ ਪਈ ਬਹਿਲੋ ਕੇ ਗੁਰਦਾਸ ਜੀ ਆਦਕ,
ਭਾਈ ਬਹਿਲੋ ਕਾ ਗੁਰਦਾਸ ਤੇ ਹੋਰ ਵੀ ਜਿਹੜੇ ਮਸੰਦ ਹਨ,
ਕਹਿਤ ਪਯੋ ਸਭ ਤੋਂ ਐ ਲਾਦਕ,
ਸਾਰਿਆਂ ਨੂੰ ਪ੍ਰਸੰਨ ਹੋ ਕੇ। ਹੁਣ ਬਾਬੇ ਰਾਮ ਰਾਏ ਦੇ ਤਾਂ ਅੰਦਰ ਨੀ ਵੜ ਕੇ ਕੋਈ ਵੇਖਦਾ ਵੀ ਮੇਰੀ ਮਨ ਮਰਜ਼ੀ ਚੱਲ ਪਈ, ਜੋ ਮੈਂ ਬਾਦਸ਼ਾਹ ਨੂੰ ਕਿਹਾ ਬਾਦਸ਼ਾਹ ਨੇ ਉਹ ਮੇਰੀ ਗੱਲ ਮੰਨ ਲਈ, ਹੁਣ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਦਿੱਲੀ ਆਉਣਾ ਹੀ ਪਏਗਾ, ਨਹੀਂ ਆਉਣਗੇ ਤੇ ਬਾਦਸ਼ਾਹ ਵਿਰੋਧੀ ਬਣੇਗਾ। ਇਸ ਤਰ੍ਹਾਂ ਬਾਬਾ ਰਾਮ ਰਾਏ ਜੀ ਬੜੇ ਖੁਸ਼ ਨੇ, ਅਹਿਲਾਦ ਨਾਲ ਬੜੀ ਭਾਰੀ ਖੁਸ਼ੀ ਨਾਲ ਆਪਣੇ ਨਾਲ ਦੇ ਸਾਰੇ ਸਾਥੀਆਂ ਨੂੰ ਸਾਰੇ ਮਸੰਦਾਂ ਨੂੰ ਬਾਬਾ ਰਾਮ ਰਾਏ ਜੀ ਬੋਲੇ, ਕਹਿਣ ਲੱਗੇ
ਸ੍ਰੀ ਗੁਰੂ ਨਾਨਕ ਕਾਜ ਸੁਧਾਰੇ ਪੂਰਨ ਭਏ ਮਨੋਰਥ ਸਾਰੇ।
ਕਹਿਣ ਲੱਗੇ ਜੀ ਵੇਖੋ ਗੁਰੂ ਨਾਨਕ ਸਾਹਿਬ ਨੇ ਆਪਣੇ ਸਾਰੇ ਕਾਰਜ ਸੁਧਾਰ ਦਿੱਤੇ ਨੇ, ਗੁਰੂ ਨਾਨਕ ਸਾਹਿਬ ਨੇ ਸਾਡੇ ਸਾਰੇ ਕਾਰਜ ਪੂਰੇ ਕਰ ਦਿੱਤੇ ਨੇ, ਸਾਡਾ ਜਿਹੜਾ ਮਨੋਰਥ ਸੀ ਉਹ ਮਨੋਰਥ ਗੁਰੂ ਨਾਨਕ ਸਾਹਿਬ ਨੇ ਪੂਰਾ ਕਰ ਦਿੱਤਾ ਹੈ। ਆਪਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਦਿੱਲੀ ਬੁਲਾਉਣਾ ਚਾਹੁੰਦੇ ਸੀ, ਇਹ ਸਾਡਾ ਸਾਰਿਆਂ ਦਾ ਮਨੋਰਥ ਸੀ, ਇਹ ਮਨੋਰਥ ਗੁਰੂ ਨਾਨਕ ਸਾਹਿਬ ਨੇ। ਹੁਣ ਬਾਬੇ ਰਾਮ ਰਾਏ ਨੂੰ ਇਹ ਨਹੀਂ ਪਤਾ ਕਿ ਉਹੀ ਗੁਰੂ ਨਾਨਕ ਸਾਹਿਬ ਦੀ ਜੋਤ ਗੁਰੂ ਹਰਿਕ੍ਰਿਸ਼ਨ ਸਾਹਿਬ ਚ ਬਿਰਾਜਮਾਨ ਹੈ, ਸਿਰਫ ਸਰੀਰ ਦਾ ਹੀ ਭੇਦ ਹੈ, ਅੱਠਵੇਂ ਰੂਪ ਨੇ, ਪਰ ਹੈਣ ਤਾਂ ਗੁਰੂ ਨਾਨਕ ਸਾਹਿਬ ਦਾ ਹੀ ਸਵਰੂਪ ਉਨ੍ਹਾਂ ਵਿਚ ਤੇ ਗੁਰੂ ਨਾਨਕ ਸਾਹਿਬ ਚ ਭੇਦ ਹੀ ਕੋਈ ਨੀ। ਵਿਧੀ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਆਪ ਹੀ ਸਾਰੀ ਬਣਾ ਰਹੇ ਨੇ, ਉਨ੍ਹਾਂ ਨੇ ਵੀ ਦਿੱਲੀ ਦੀਆਂ ਸੰਗਤਾਂ ਨੂੰ ਤਾਰਨਾ ਸੀ, ਜੀਵਾਂ ਦਾ ਉਧਾਰ ਕਰਨਾ ਸੀ, ਰਸਤੇ ਵਿਚ ਬੈਠੇ ਛੱਜੂ ਝੀਵਰ ਵਰਗਿਆਂ ਦੇ ਕਲਿਆਣ ਵਾਸਤੇ ਸਤਿਗੁਰਾਂ ਨੇ ਤਾਂ ਚੱਲ ਕੇ ਜਾਣਾ ਹੀ ਸੀ। ਇਹ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਲੀਲਾ ਸੀ। ਪਰ ਬਾਬਾ ਰਾਮ ਰਾਏ ਜੀ ਕਹਿੰਦੇ, ਵੇਖੋ ਗੁਰੂ ਨਾਨਕ ਸਾਹਿਬ ਨੇ ਸਾਡੇ ਕੰਮ ਸਵਾਰੇ ਨੇ, ਸਾਡੇ ਕਾਰਜ ਸੁਧਾਰੇ ਨੇ, ਸਾਡਾ ਜਿਹੜਾ ਮਨੋਰਥ ਸੀ ਉਹ ਸਾਰੇ ਮਨੋਰਥ ਪੂਰਨ ਹੋ ਗਏ ਨੇ।
ਸ੍ਰੀ ਹਰਿਕ੍ਰਿਸ਼ਨ ਸ਼ਾਹਕਾਰੇ,
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਕੋਲ ਸੱਦ ਲਿਆ, ਬਾਦਸ਼ਾਹ ਨੇ ਆਪਣੇ ਕੋਲ ਬੁਲਾ ਲਿਆ ਹੈ।
ਨ੍ਰਿਪ ਜੈ ਸਿੰਘ ਬੀਚ ਕੋ ਡਾਰੇ,
ਔਰ ਬਾਦਸ਼ਾਹ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਬੁਲਾਉਣ ਵਾਸਤੇ ਵਿਚ ਰਾਜੇ ਜੈ ਸਿੰਘ ਨੂੰ ਪਾ ਲਿਆ, ਵਿਚ ਰਾਜੇ ਜੈ ਸਿੰਘ ਨੂੰ ਵਿਚੋਲਾ ਪਾ ਲਿਆ, ਤੇ ਰਾਜਾ ਜੈ ਸਿੰਘ ਦੀ ਡਿਊਟੀ ਲਾਈ ਹੈ ਕਿ ਤੂੰ ਗੁਰੂ ਜੀ ਨੂੰ ਬੁਲਾ ਕੇ ਮੇਰੇ ਕੋਲ ਲਿਆਉਣਾ ਹੈ।
ਅਬ ਆਵਾਂਗੇ ਦਿੱਲੀਪੁਰ ਮੈਂ,
ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਚੱਲ ਕੇ ਆਉਣਗੇ, ਉਨ੍ਹਾਂ ਨੂੰ ਹੁਣ ਦਿੱਲੀ ਚੱਲ ਕੇ ਆਉਣਾ ਪਵੇਗਾ, ਬਾਦਸ਼ਾਹ ਦਾ ਸੱਦਾ ਕਬੂਲ ਕਰਨਾ ਪਵੇਗਾ।
ਸੁਖ ਸੋ ਬੈਸ ਰਹੇ ਜੋ ਘਰ ਮੈਂ,
ਜਿਹੜੇ ਪਹਿਲਾਂ ਆਪਣੇ ਘਰ ਚ ਸੁਖ ਨਾਲ ਬੈਠੇ ਸੀ, ਹੁਣ ਤਾਂ ਉਨ੍ਹਾਂ ਨੂੰ ਆਪਣਾ ਘਰ ਛੱਡ ਕੇ ਆਉਣਾ ਪਵੇਗਾ। ਜਿਵੇਂ ਮੈਂ ਬੇਘਰ ਹੋਇਆ ਫਿਰਦਾ, ਮੈਂ ਆਪਣੇ ਘਰ ਵਿਚ ਰਹਿਣ ਯੋਗ ਨਹੀਂ ਹਾਂ, ਇਸੇ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਵੀ ਬੇਘਰ ਹੋਣਗੇ, ਉਨ੍ਹਾਂ ਨੂੰ ਵੀ ਆਪਣਿਆਂ ਵੱਡਿਆਂ ਦਾ ਬਜੁਰਗਾਂ ਦਾ ਨਗਰ ਕੀਰਤਪੁਰ ਸਾਹਿਬ ਛੱਡ ਕੇ ਦਿੱਲੀ ਆਉਣਾ ਪਏਗਾ, ਜਿਵੇਂ ਮੈਂ ਦਿੱਲੀ ਚ ਬੈਠਾ ਉਹ ਵੀ ਆ ਕੇ ਬੈਠਣਗੇ। ਕਹਿੰਦਾ ਇਸ ਤਰ੍ਹਾਂ ਹੁਣ ਉਹ ਵੀ ਜਿਹੜੇ ਸੁੱਖ ਨਾਲ ਆਪਣੇ ਘਰ ਚ ਬੈਠੇ ਸੀ, ਹੁਣ ਉਨ੍ਹਾਂ ਨੂੰ ਵੀ ਚੱਲ ਕੇ ਦਿੱਲੀ ਆਉਣਾ ਪਵੇਗਾ।
ਬਿਘਨ ਅਨੇਕ ਪਾਏ ਹੋਇਆ,
ਮੈਂ ਇੱਥੇ ਅਨੇਕਾਂ ਪ੍ਰਕਾਰ ਦੇ ਬਿਘਨ ਪਾਵਾਂਗਾ, ਉਹ ਇੱਥੇ ਆਉਣਗੇ, ਉਨ੍ਹਾਂ ਦੇ ਆਉਣ ਤੇ ਅਨੇਕਾਂ ਪ੍ਰਕਾਰ ਦੇ ਬਿਘਨ, ਅਨੇਕਾਂ ਪ੍ਰਕਾਰ ਦੀਆਂ ਸਮੱਸਿਆਵਾਂ ਮੈਂ ਉਨ੍ਹਾਂ ਦੇ ਜੀਵਨ ਚ ਖੜੀਆਂ ਕਰਾਂਗਾ।
ਬਿਗੜੈ ਸ਼ਾਹ ਜਾਏ ਗੋ ਕਹਾ,
ਜੇ ਬਾਦਸ਼ਾਹ ਵਿਗੜ ਗਿਆ ਉਨ੍ਹਾਂ ਦੇ ਨਾਲ, ਤੇ ਫਿਰ ਗੁਰੂ ਹਰਿਕ੍ਰਿਸ਼ਨ ਸਾਹਿਬ ਕਿੱਥੇ ਜਾਣਗੇ? ਉਨ੍ਹਾਂ ਵਾਸਤੇ ਤਾਂ ਕੋਈ ਜਗ੍ਹਾ ਬਾਕੀ ਨਹੀਂ ਬਚੇਗੀ ਜੇ ਬਾਦਸ਼ਾਹ ਉਨ੍ਹਾਂ ਦੇ ਨਾਲ ਵਿਗੜ ਗਿਆ।
ਸ਼ਾਹ ਬੁਲਾਏ ਜੇ ਚੱਲ ਆਇਓ,
ਬਾਦਸ਼ਾਹ ਦੇ ਬੁਲਾਉਣ ਤੇ ਜੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਚੱਲ ਕੇ ਇੱਥੇ ਆਉਣਗੇ,
ਕਰਿਓ ਨੇਮ ਪ੍ਰਣ ਸੋ ਬਿਨ ਸਾਇਓ,
ਮੈਂ ਸੁਣਿਆ ਉਨ੍ਹਾਂ ਨੇ ਨੇਮ ਕੀਤਾ, ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਨੇਮ ਕੀਤਾ ਕਿ ਜਿਵੇਂ ਸਾਡੇ ਪਿਤਾ ਜੀ ਨੇ ਪ੍ਰਣ ਕੀਤਾ ਸੀ ਗੁਰੂ ਹਰਿ ਰਾਏ ਸਾਹਿਬ ਜੀ ਨੇ ਕਿ ਅਸੀਂ ਬਾਦਸ਼ਾਹ ਔਰੰਗਜ਼ੇਬ ਦੇ ਮਲੇਸ਼ ਦੇ ਨਾਂ ਦਰਸ਼ਨ ਕਰਨੇ ਨੇ, ਨਾ ਹੀ ਉਹਨੂੰ ਦਰਸ਼ਨ ਦੇਣੇ ਨੇ, ਇਹੀ ਪ੍ਰਣ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕੀਤਾ, ਇਹ ਨੇਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਵੀ ਕੀਤਾ ਹੋਇਆ।
ਮੈਂ ਮਲੇਚ ਕੋ ਦਰਸ਼ਨ ਪਾਓ, ਆਪਣੋ ਦਰਸ਼ਨ ਤਿਸ ਨਾ ਦਿਖਾਓ,
ਉਨ੍ਹਾਂ ਦਾ ਪ੍ਰਣ ਟੁੱਟੇਗਾ, ਉਨ੍ਹਾਂ ਨੇ ਪ੍ਰਣ ਕੀਤਾ ਹੋਇਆ ਕਿ ਅਸੀਂ ਮਲੇਚ ਦੇ ਦਰਸ਼ਨ ਨਹੀਂ ਕਰਨੇ। ਇਹ ਜਿਹੜਾ ਮਲੇਚ ਹੈ, ਬਾਦਸ਼ਾਹ ਔਰੰਗਜ਼ੇਬ, ਮਲੇਚ ਦਾ ਮਤਲਬ ਹੁੰਦਾ ਜਿਹੜਾ ਮੈਲ ਦੀ ਇੱਛਾ ਰੱਖਣ ਵਾਲਾ, ਮਲੇਸ਼ ਕਹਿੰਦੇ ਨੇ ਜਿਹੜਾ ਬਾਹਰੋਂ ਆ ਕੇ ਦੇਸ਼ ਤੇ ਕਾਬਜ ਹੋ ਕੇ ਮੈਲੀ ਬਿਰਤੀ ਧਾਰਨ ਕਰੇ ਉਹਨੂੰ ਮਲੇਸ਼ ਕਹਿੰਦੇ ਨੇ। ਕਹਿੰਦੇ ਇਹੋ ਜਿਹਾ ਮਲੇਸ਼ ਹੈ, ਇਹਦੇ ਦਰਸ਼ਨ ਨਹੀਂ ਕਰਨੇ। ਪ੍ਰਣ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕੀਤਾ ਕਿ ਨਾ ਉਹਦੇ ਦਰਸ਼ਨ ਕਰਨੇ ਨੇ, ਨਾ ਹੀ ਅਸੀਂ ਉਹਨੂੰ ਆਪਣੇ ਦਰਸ਼ਨ ਦੇਣੇ ਹਨ।
ਪ੍ਰਤਿਗਿਆ ਇਸ ਵਿਧ ਜੋਏ,
ਇਸ ਤਰ੍ਹਾਂ ਦੀ ਜਿਹੜੀ ਇਹ ਪ੍ਰਤਿਗਿਆ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕੀਤੀ ਹੋਈ ਆ, ਇਸ ਤਰ੍ਹਾਂ ਦਾ ਨੇਮ, ਇਸ ਤਰ੍ਹਾਂ ਦਾ ਪ੍ਰਣ ਉਨ੍ਹਾਂ ਨੇ ਕੀਤਾ
ਹੋਇਆ।
ਜਦੋਂ ਦਿੱਲੀ ਚੱਲ ਕੇ ਆਉਣਗੇ ਤੇ ਉਨ੍ਹਾਂ ਦਾ ਪ੍ਰਣ ਟੁੱਟ ਜਾਏਗਾ, ਉਨ੍ਹਾਂ ਦਾ ਪ੍ਰਣ ਬਿਨਸ ਜਾਏਗਾ ਜਦੋਂ ਉਨ੍ਹਾਂ ਨੂੰ ਦਿੱਲੀ ਚੱਲ ਕੇ ਆਉਣਾ ਪਏਗਾ।
ਸੰਗਤ ਸਗਲ ਮਸੰਦਨ ਜਾਨੀ,
ਸਾਰੇ ਮਸੰਦਾਂ ਨੇ ਉਸ ਵਕਤ ਜਿੰਨੇ ਉੱਥੇ ਬੈਠੇ ਸਨ ਉਨ੍ਹਾਂ ਨੇ ਬਾਬੇ ਰਾਮ ਰਾਏ ਦੀਆਂ ਗੱਲਾਂ ਸੁਣੀਆਂ ਹਨ।
ਬੈਜ ਸਗਮਨ ਸਗਨ ਮੈਂ ਬੈਜ ਜੁਠਾਨੀ,
ਬਾਬਾ ਰਾਮ ਰਾਏ ਜੀ ਕਹਿੰਦੇ ਜਿਹੜਾ ਇਹ ਪ੍ਰਣ ਕੀਤਾ ਸੀ ਨਾ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕਿ ਮੈਂ ਮਲੇਸ਼ ਦੇ ਦਰਸ਼ਨ ਨਹੀਂ ਕਰਨੇ, ਨਾ ਹੀ ਉਹਨੂੰ ਦਰਸ਼ਨ ਦੇਣੇ ਨੇ, ਤੇ ਜਦੋਂ ਉਨ੍ਹਾਂ ਨੂੰ ਆਪ ਦਿੱਲੀ ਚੱਲ ਕੇ ਆਉਣਾ ਪਏਗਾ ਬਾਦਸ਼ਾਹ ਦੇ ਸੱਦੇ ਤੇ, ਤੇ ਇੱਥੇ ਤਾਂ ਬਾਦਸ਼ਾਹ ਨੂੰ ਮਿਲਣਾ ਪੈਣਾ, ਉਨ੍ਹਾਂ ਨੂੰ ਬਾਦਸ਼ਾਹ ਉਨ੍ਹਾਂ ਨੂੰ ਮਿਲੇਗਾ, ਤੇ ਫਿਰ ਜਿਹੜਾ ਉਹਨਾਂ ਦਾ ਪ੍ਰਣ ਕੀਤਾ ਹੋਇਆ ਟੁੱਟੇਗਾ, ਸੰਗਤ ਵਿਚ ਇਹਦਾ ਪ੍ਰਚਾਰ ਹੋਵੇਗਾ। ਮਸੰਦਾਂ ਵਿਚ ਜਿੰਨੀ ਸੰਗਤ ਹੈ ਸਾਰਿਆਂ ਵਿਚ ਉਹਨਾਂ ਦਾ ਪ੍ਰਚਾਰ ਹੋਵੇਗਾ। ਇਹ ਗੱਲ ਉਹਨਾਂ ਨੇ ਸਾਰਿਆਂ ਵਿਚ ਬਹਿ ਕੇ ਕਹੀ ਸੀ, ਸੰਗਤ ਦੇ ਭਰਵੇਂ ਇਕੱਠ ਵਿਚ ਉਹਨਾਂ ਨੇ ਇਹ ਪ੍ਰਣ ਕੀਤਾ ਸੀ। ਸਾਰੀ ਸੰਗਤ ਕਹੇਗੀ, ਆਖੇਗੀ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਝੂਠਾ ਪ੍ਰਣ ਕੀਤਾ ਸੀ। ਲੋਕਾਂ ਵਿਚ ਇਸ ਗੱਲ ਦਾ ਪ੍ਰਚਾਰ ਹੋਵੇਗਾ। ਇਹਦੇ ਵਿਚ ਵੀ ਉਹਨਾਂ ਦੀ ਹੇਠ ਹੀ ਹੋਣੀ ਹੈ, ਇਹਦੇ ਵਿਚ ਵੀ ਉਹਨਾਂ ਦਾ ਨਿਰਾਦਰ ਹੀ ਹੋਣਾ ਕਿ ਸੰਗਤ ਵਿਚ ਬਹਿ ਕੇ ਉਹਨਾਂ ਨੇ ਪ੍ਰਣ ਕੀਤਾ ਸੀ। ਜਦੋਂ ਹੁਣ ਆਉਣਗੇ ਦਿੱਲੀ, ਪ੍ਰਣ ਟੁੱਟੇਗਾ ਤੇ ਫਿਰ ਉਸ ਵਕਤ ਸਾਰੀ ਸੰਗਤ ਕਹੇਗੀ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਝੂਠ ਬੋਲਿਆ ਹੈ।
ਲੋਕ
ਗੱਲਾਂ ਕਰਨਗੇ, ਕਿਹੋ ਜਿਹਾ ਗੁਰੂ ਹੈ ਜਿਹੜਾ ਕਿਹੋ ਜਿਹੀਆਂ ਗੱਲਾਂ ਕਰਕੇ ਪਹਿਲਾਂ ਪ੍ਰਣ ਕਿਹੋ ਜਿਹਾ ਕਰਦਾ, ਮੁੜ ਕੇ ਆਪ ਹੀ ਪ੍ਰਣ ਤੋੜ ਦਿੰਦਾ। ਇਦਾਂ ਦੀਆਂ ਗੱਲਾਂ ਲੋਕ ਕਰਿਆ ਕਰਨਗੇ,
ਵਿਗੜ ਜਾਏਗੀ ਪੁਨ ਗੁਰਿਆਈ,
ਇਹਨਾਂ ਦੀ ਗੁਰਿਆਈ ਵਿਗੜ ਜਾਏਗੀ। ਇਹਨਾਂ ਦੇ ਗੁਰੂ ਹੋਣ ਵਿਚ ਲੋਕਾਂ ਦੇ ਮਨਾਂ ਵਿਚ ਸ਼ੰਕਾ ਪੈਦਾ ਹੋ ਜਾਏਗਾ, ਲੋਕਾਂ ਦੇ ਹਿਰਦਿਆਂ ਵਿਚ ਸੰਦੇਹ ਪੈਦਾ ਹੋ ਜਾਣਗੇ।
ਤਿਆਗੈ ਸ਼ਰਧਾ ਨਰ ਸਮਦਾਈ,
ਬਹੁਤ ਸਾਰੇ ਲੋਕ ਆਪਣੀ ਸ਼ਰਧਾ ਤਿਆਗ ਦੇਣਗੇ, ਇਨ੍ਹਾਂ ਤੇ ਕਿਸੇ ਦੇ ਮਨ ਵਿਚ ਕਿਸੇ ਪ੍ਰਤੀ ਸ਼ਰਧਾ ਨਾ ਰਹੇਗੀ। ਇਸ ਤਰ੍ਹਾਂ ਲੋਕ ਸਹਿਜੇ ਸਹਿਜੇ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਤਿਆਗ ਕਰ ਦੇਣਗੇ।
ਇੱਦਾਂ
ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਦਿੱਲੀ ਵਿਚ ਆਉਣ ਵਿਚ ਦੋਸ਼ ਹੈ, ਇੱਥੇ ਜੇ ਆਉਣਗੇ ਤੇ ਉਨ੍ਹਾਂ ਦੀ ਸੰਗਤ ਉਨ੍ਹਾਂ ਦੇ ਖਿਲਾਫ਼ ਹੋ ਜਾਏਗੀ, ਬਾਦਸ਼ਾਹ ਨੂੰ ਆ ਕੇ ਇੱਥੇ ਆ ਕੇ ਮਿਲਣਾ ਹੀ ਪਏਗਾ। ਹੁਣ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਪ੍ਰਣ ਇਹ ਕੀਤਾ ਕਿ ਅਸੀਂ ਬਾਦਸ਼ਾਹ ਨੂੰ ਦਰਸ਼ਨ ਨਹੀਂ ਦੇਣੇ ਤੇ ਨਾ ਹੀ ਉਹਦੇ ਦਰਸ਼ਨ ਕਰਨੇ ਨੇ। ਇਹ ਪ੍ਰਣ ਨਹੀਂ ਕੀਤਾ ਕਿ ਅਸੀਂ ਦਿੱਲੀ ਨਹੀਂ ਜਾਣਾ, ਪ੍ਰਣ ਸਤਿਗੁਰਾਂ ਨੇ ਕੀਤਾ ਬਾਦਸ਼ਾਹ ਨੂੰ ਨਹੀਂ ਮਿਲਣਾ, ਤੇ ਉਹ ਪ੍ਰਣ ਸਤਿਗੁਰਾਂ ਨੇ ਅੰਤਲੇ ਸਵਾਸਾਂ ਤੱਕ ਨਿਭਾਇਆ। ਬਾਬਾ ਰਾਮ ਰਾਏ ਜੀ ਕਹਿੰਦੇ ਹੁਣ ਦਿੱਲੀ ਆਉਣਗੇ ਤੇ ਪ੍ਰਣ ਟੁੱਟ ਹੀ ਜਾਣਾ, ਬਾਦਸ਼ਾਹ ਮਿਲੇਗਾ ਉਹਨਾਂ ਨੂੰ ਬਾਦਸ਼ਾਹ ਨੂੰ ਮਿਲਣਾ ਪਏਗਾ। ਇਹਦੇ ਵਿਚ ਉਹਨਾਂ ਦੀ ਸਾਰੀ ਸੰਗਤ ਵਿਗੜ ਜਾਏਗੀ, ਸਾਰੀ ਸੰਗਤ ਉਹਨਾਂ ਤੋਂ ਟੁੱਟ ਜਾਏਗੀ। ਉਹਨਾਂ ਦਾ ਇੱਥੇ ਦਿੱਲੀ ਆਉਣ ਵਿਚ ਇਹ ਵੱਡਾ ਭਾਰੀ ਦੋਸ਼ ਹੈ। ਲੋਕਾਂ ਦੇ ਮਨ ਚ ਉਹਨਾਂ ਦੇ ਬਚਨਾਂ ਤੇ ਭਰੋਸਾ ਹੀ ਨਹੀਂ ਰਹਿਣਾ। ਲੋਕ ਆਖਣਗੇ ਵੀ ਇਹੋ ਜੇ ਗੁਰੂ ਦੇ ਬਚਨ ਤੇ ਕੀ ਭਰੋਸਾ ਕਰਨਾ, ਜਿਹੜਾ ਗੁਰੂ ਆਪਣਾ ਕੀਤਾ ਹੋਇਆ ਬਚਨ ਬਦਲ ਦਿੰਦਾ। ਜਿਹਨੇ ਪਹਿਲਾਂ ਪ੍ਰਣ ਕੀਤਾ ਸੀ ਵੀ ਅਸੀਂ ਬਾਦਸ਼ਾਹ ਨੂੰ ਨਹੀਂ ਮਿਲਣਾ ਤੇ ਹੁਣ ਉਹ ਪ੍ਰਣ ਤੋੜ ਦਿੱਤਾ ਹੈ, ਇਦਾਂ ਲੋਕਾਂ ਨੂੰ ਇਹਨਾਂ ਦੇ ਬਚਨਾਂ ਤੇ ਭਰੋਸਾ ਹੀ ਨਹੀਂ ਰਹੇਗਾ।
ਜੋ ਕੁਝ ਕਿਸੀ ਕੋ ਕਹਿ ਬਣਾਏ ਨੈ ਮਾਨੈ ਇਹ ਪੁਰਖਾਏ।
ਜੇ ਗੁਰੂ ਹਰਿਕ੍ਰਿਸ਼ਨ ਸਾਹਿਬ ਕਿਸੇ ਨੂੰ ਕੋਈ ਹੁਕਮ ਵੀ ਕਰਿਆ ਕਰਨਗੇ, ਲੋਕਾਂ ਨੇ ਮੰਨਣਾ ਹੀ ਨਹੀਂ। ਲੋਕਾਂ ਨੇ ਕਹਿਣਾ ਇਹ ਤਾਂ ਝੂਠ ਬੋਲਦੇ ਨੇ, ਅਸੀਂ ਕਿਉਂ ਮੰਨੀਏ। ਇਦਾਂ ਲੋਕ ਅੱਗੋਂ ਇਨਕਾਰ ਕਰਿਆ ਕਰਨਗੇ, ਇਨ੍ਹਾਂ ਦਾ ਹੁਕਮ ਮੰਨਣ ਦੀ ਬਜਾਏ ਇਹ ਆਖਿਆ ਕਰਨਗੇ ਕਿ ਗੁਰੂ ਜੀ ਝੂਠ ਬੋਲਦੇ ਨੇ।
ਜੇ ਇਸ ਪੈਜ ਛੁੱਟਣ ਤੇ ਡਰੇ ਮੈਂ ਆਏ ਬੋ ਦਿੱਲੀ ਕਰੇ।
ਆ ਦੂਜਾ ਰਸਤਾ ਗੁਰੂ ਹਰਿਕ੍ਰਿਸ਼ਨ ਸਾਹਿਬ ਕੋਲ ਇਹ ਹੈ ਕਿ ਜੇ ਉਨ੍ਹਾਂ ਨੇ ਵੇਖਿਆ ਵੀ ਸਾਡਾ ਦਿੱਲੀ ਜਾਣ ਨਾਲ ਪ੍ਰਣ ਟੁੱਟਦਾ ਹੈ ਤੇ ਉਹ ਪ੍ਰਣ ਟੁੱਟਣ ਦੇ ਡਰ ਤੋਂ ਇੱਥੇ ਦਿੱਲੀ ਨਹੀਂ ਆਉਂਦੇ, ਉਹ ਦਿੱਲੀ ਚੱਲ ਕੇ ਇੱਥੇ ਬਾਦਸ਼ਾਹ ਦੇ ਸੱਦੇ ਤੇ ਨਹੀਂ ਪਹੁੰਚਦੇ।
ਤੋ ਬਸਬੇ ਕੀਰਤਪੁਰ ਅਪਨੋ ਤੋ ਮੈਂ ਨਹੀਂ ਬੀਚ ਵੀ ਸੁਪਨੋ।
ਫਿਰ ਉਹਨਾਂ ਨੂੰ ਕੀਰਤਪੁਰ ਸਾਹਿਬ ਚ ਬਸਣਾ ਤੇ ਕੀਰਤਪੁਰ ਸਾਹਿਬ ਚ ਉਹਨਾਂ ਦਾ ਰਹਿਣਾ ਸੁਪਨੇ ਵਿਚ ਵੀ ਨਹੀਂ ਹੋ ਸਕਦਾ। ਜੇ ਉਹਨਾਂ ਨੇ ਆਪਣਾ ਪ੍ਰਣ ਪਾਲਿਆ ਉਹ ਦਿੱਲੀ ਨਾ ਆਏ ਪ੍ਰਣ ਟੁੱਟਣ ਦੇ ਡਰ ਤੋਂ, ਤੇ ਫਿਰ ਬਾਦਸ਼ਾਹ ਥੋੜੀ ਉਹਨਾਂ ਨੂੰ ਕੀਰਤਪੁਰ ਰਹਿਣ ਦੇਗਾ। ਬਾਦਸ਼ਾਹ ਤਾਂ ਉਹਨਾਂ ਦੇ ਬਰ ਖਿਲਾਫ਼ ਹੋ ਜਾਏਗਾ ਵੀ ਗੁਰੂ ਜੀ ਮੇਰੇ ਤੋਂ ਬਾਗੀ ਨੇ, ਉਹ ਮੇਰੇ ਖਿਲਾਫ਼ ਬਗਾਵਤ ਕਰ ਰਹੇ ਨੇ। ਫਿਰ ਉਹਨਾਂ ਦਾ ਕੀਰਤਪੁਰ ਸਾਹਿਬ ਚ ਸੁਪਨੇ ਵਿਚ ਵੀ ਵਸਣਾ ਨਹੀਂ ਹੋ ਸਕਦਾ, ਉਹ ਸੁਪਨੇ ਵਿਚ ਵੀ ਕੀਰਤਪੁਰ ਸਾਹਿਬ ਨਹੀਂ ਰਹਿ ਸਕਣਗੇ।
ਅਪਰ ਥਾਨ ਜੈਬੋ ਕਹੋ ਹੋਏ ਨਾ,
ਕਿਤੇ ਉਹਨਾਂ ਦਾ ਜਾਣਾ ਵੀ ਨਹੀਂ ਹੋਵੇਗਾ, ਹੋਰ ਕਿਸੇ ਜਗ੍ਹਾ ਤੇ ਉਹ ਜਾ ਨਹੀਂ ਸਕਣਗੇ।
ਨਿਰਿਤ ਆਦਿਕ ਰੱਖ ਸਕੈ ਕੋਈ ਨਾ,
ਕੋਈ ਰਾਜਾ ਬਾਦਸ਼ਾਹ ਔਰੰਗਜ਼ੇਬ ਤੋਂ ਬਾਗੀ ਹੋ ਕੇ ਉਹਨਾਂ ਨੂੰ ਆਪਣੇ ਕੋਲ ਨਹੀਂ ਰੱਖ ਸਕਦਾ। ਜੇ ਗੁਰੂ ਹਰਿਕ੍ਰਿਸ਼ਨ ਸਾਹਿਬ ਕਿਸੇ ਹੋਰ ਰਾਜੇ ਦੀ ਰਾਜਧਾਨੀ ਵਿਚ ਚਲੇ ਜਾਣ ਤੇ ਸ਼ਾਇਦ ਬਚ ਜਾਣ, ਐਸਾ ਵੀ ਨਹੀਂ ਹੋ ਸਕਦਾ। ਕਿਸੇ ਹੋਰ ਰਾਜੇ ਨੇ ਬਾਦਸ਼ਾਹ ਤੋਂ ਬਾਹਰ ਜਾ ਕੇ ਉਹਨਾਂ ਨੂੰ ਆਪਣੇ ਕੋਲ ਨਹੀਂ ਰੱਖਣਾ, ਆਪਣੇ ਕੋਲ ਪਨਾਹ ਨਹੀਂ ਦੇਣੀ।
ਸ਼ਕਤ ਨਾ ਹੋਏ ਲੜਨ ਕੋ ਜਬ छोड़ देश को गम न तब
लड़न की भी शक्ति नहीं है कि वह लड़ सकन बादशाह की फौज का की मुकाबला करनगे बादशाह की एडी वड्डी फौज उहदा मुकाबला किवें करनगे उन्हां विच लड़न की शक्ति नहीं होवेगी ते फिर उन्हां कोल इक्को रस्ता होवेगा देश नूं छड़ के चले जाण दा उह सारा देश पंजाब का वह इलाका उन्हां नूं छड़ के जाना पएगा उह देश त्याग के जाना पएगा
जंगल के थल जो जलहीन
जाणगे किथे जंगल दे इलाके च जिन्हू अजकल आपां मालवा कहने जंगल का इलाका इत्थे पानी नहीं सी लभदा हुण तां गुरु कलगीधर दे वरदान नाल इत्थे लहरां बहरां ने नदियां वगदियां ने नहरां वगदियां महाराज जी ने मालवे का खिताब दिता सी इस इलाके नूं ते मालवा बन भी गया नहीं तां उस समय जंगल का इलाका सी दरख्तां दे झुंड ही नजर आउंदे सी जंड ते पीलू आदकां दे दरख्त ही दूर दूर तक दिसदे सन कहण लगे बाबा राम राय जी फेरे जद जंगल दे इलाके विच चले जाणगे
जाए न सकै सेने मचीन
उत्थे पानी नहीं लभदा जंगल दे इलाके च जल हीणा इलाका उत्थे पानी नहीं लभदा उत्थे सेना नहीं जा सकेगी बादशाह दी फौज नहीं जा सकेगी एदा समझ के चले जाणगे जंगल दे इलाके च
को जाए प्रवेशन कर
जदों ए जंगल दे इलाके च प्रवेश कर जाणगे जंगल दे इलाके विच जाके रहणगे
कीरतपुर से बस निकर
कीरतपुर साहब तो बसदे होए कीरतपुर साहब नूं छड के उत्थों निकल के चले जाणगे
अधिक समाज मेरा जय जोए स्थल पहुंच न मिनसै होए
जिहड़ा हुण इहनां कोल इन्ना साजो समाज है गुरु घर दा जदों जंगल च चले जाणगे उत्थे जाके सारा कुछ ही बिनस जाणा इना दा एडा वड्डा कीरतपुर साहब वर्गा राग साग थोड़ी जंगल च होना हुण कीरतपुर साहब च किसे चीज की कमी नहीं उत्थे दरिया वगदे ने लागे पानी की किसे प्रकार की किल्लत नहीं जंगल दे इलाके च तां पानी नहीं लभदा उत्थे इहो जिहा साग समाज इन्हां कोल रहना ही नहीं सहजे सहजे गुरता गद्दी का जिन्ना साग समाज है इन्हां दा वो खत्म हुंदा चला जाएगा
एक तो डरे शाह ते लोक
एक तां बादशाह कोल लोक डरिया करनगे ਇਹ ਡਰ ਲੋਕਾਂ ਦੇ ਹਿਰਦਿਆਂ ਚ ਹੋਵੇਗਾ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਦਸ਼ਾਹ ਤੋਂ ਬਾਗੀ ਨੇ ਤੇ ਬਾਦਸ਼ਾਹ ਦਾ ਡਰ ਮੰਨ ਕੇ ਲੋਕਾਂ ਨੇ ਜਾਣਾ ਹੀ ਨੂੰ ਉਹਨਾਂ ਕੋਲ ਮੱਥਾ ਟੇਕਣ ਉਹਨਾਂ ਦੀ ਪੂਜਾ ਕਰਨ ਵਾਸਤੇ ਨਹੀਂ ਜਾਣਾ ਵੇਖੋ ਹੁਣ ਰਾਮ ਰਾਏ ਕਿੱਥੇ ਕਿੱਥੇ ਤੱਕ ਸੋਚ ਕੇ ਗੱਲਾਂ ਕਰ ਰਿਹਾ ਪਰ ਪਤਾ ਨਹੀਂ ਰਾਮ ਰਾਏ ਨੂੰ ਵੀ ਹੋਣਾ ਕੁਝ ਹੋ ਰਹੀ ਹੈ ਬੰਦਾ ਬੜੀਆਂ ਬੜੀਆਂ ਸੋਚਾਂ ਸੋਚਦਾ ਵੀ ਏਦਾਂ ਨਹੀਂ ਏਦਾਂ ਹੋਵੇਗਾ ਏਦਾਂ ਬਣੇਗਾ ਏਦਾਂ ਨਹੀਂ ਤੇ ਏਦਾਂ ਕਰਾਂਗਾ ਪਰ ਹੋ ਉਹ ਜਾਂਦਾ ਜੋ ਪਰਮੇਸ਼ਰ ਨੂੰ ਪਾਉਂਦਾ ਕਰ ਹੈ ਰਾਮ ਹੋਏ ਹੈ ਸੋਏ ਜੋ ਰਾਮ ਕਰਦਾ ਪਰਮਾਤਮਾ ਕਰਦਾ ਉਹੀ ਵਰਤਾਰਾ ਵਰਤਦਾ ਹੈ ਇਨਸਾਨ ਦੀਆਂ ਸੋਚਾਂ ਮੁਤਾਬਕ ਨਹੀਂ ਚੱਲਦਾ ਨਰ ਚਾਹਤ ਕਛ ਔਰ ਔਰਾ ਕੀ ਔਰਾ ਭਾਈ ਚਿਤਵਤ ਰਹੋ ਠਗੌਰ ਨਾਨਕ ਫਾਸੀ ਗੱਲ ਪਰੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਇਹ ਫੈਸਲਾ ਦਿੱਤਾ ਰਾਮ ਰਾਏ ਕਹਿੰਦਾ ਚਲੇ ਜਾਣਗੇ ਜੰਗਲ ਦੇ ਇਲਾਕੇ ਚ ਉਥੇ ਇਨ੍ਹਾਂ ਦਾ ਸਾਗ ਸਮਾਜ ਹੀ ਨਹੀਂ ਰਹੇਗਾ ਸਾਰਾ ਕੁਝ ਇਨ੍ਹਾਂ ਦਾ ਵਿਗੜ ਜਾਏਗਾ ਲੋਕ ਬਾਦਸ਼ਾਹ ਕੋਲੋਂ ਡਰਦੇ ਮਾਰੇ ਇਨ੍ਹਾਂ ਕੋਲ ਨਹੀਂ ਜਾਣਗੇ
ਮਿਲੈ ਨਾ ਹੋਏ ਸਬਨ ਮੈਂ ਰੋਕ
ਇਨ੍ਹਾਂ ਦਾ ਸਾਰਿਆਂ ਵਿਚ ਮਿਲਾਪ ਨਹੀਂ ਹੋਵੇਗਾ ਸਾਰਿਆਂ ਵਿਚ ਰੋਕ ਲੱਗ ਜਾਏਗੀ ਲੋਕ ਰੁਕਾਵਟ ਵਿਚ ਚਲੇ ਜਾਣਗੇ ਹੁਣ ਜੰਗਲ ਦੇ ਇਲਾਕੇ ਚ ਲੋਕ ਜਾਣ ਤੋਂ ਵੀ ਡਰਨਗੇ ਉਨ੍ਹਾਂ ਨੇ ਜਾਣਾ ਹੀ ਨਹੀਂ ਜੰਗਲ ਦੇ ਇਲਾਕੇ ਦੇ ਵਿਚ
ਦੁਤੀਏ ਜੰਗਲ ਦੇਸ਼ ਮਜਾਰ ਨਰ ਦੁਖੀ ਨਾ ਪ੍ਰਾਪਤ ਬਾਰ
ਇਕ ਤਾਂ ਇਹ ਕਾਰਨ ਬਣ ਜਾਣਾ ਦੂਜਾ ਜੰਗਲ ਦੇ ਇਲਾਕੇ ਵਿਚ ਲੋਕ ਪਹਿਲਾਂ ਹੀ ਬੜੇ ਦੁਖੀ ਨੇ ਉਥੇ ਤਾਂ ਪਾਣੀ ਨਹੀਂ ਲੱਭਦਾ ਬੰਦਾ ਮਾਰਿਆ ਪਾਣੀ ਨਹੀਂ ਮਿਲਦਾ ਖੂਹਾਂ ਤੱਕ ਦੂਰ ਦੂਰ ਪਾਣੀ ਨਹੀਂ ਲੱਭਦਾ ਖੂਹਾਂ ਦੇ ਵਿਚ ਵੀ ਪਾਣੀ ਬੜਾ ਨੀਵੇਂ ਥਾਂ ਤੇ ਮਿਲਦਾ ਦੂਰ ਦੂਰ ਤੱਕ ਉਥੋਂ ਪਾਣੀ ਨਹੀਂ ਲੱਭਦਾ ਇਹੋ ਜਿਹਾ ਜੰਗਲ ਦੇ ਇਲਾਕੇ ਵਿਚ ਕਰੋਪੀ ਹੈ
ਬਸਨ ਹਾਰ ਜੇ ਜਲ ਨਾ ਪਾਵੇਂ ਕਹਤੇ ਪਾਨ ਕਰੇ ਜੋ ਜਾਵੇਂ
ਜਿਹੜੇ ਉਥੇ ਵਸਣ ਵਾਲੇ ਲੋਕ ਨੇ ਉਹਨਾਂ ਨੂੰ ਪਾਣੀ ਨਹੀਂ ਮਿਲਦਾ ਇਹ ਬਾਹਰੋਂ ਜਾਣਗੇ ਇਹਨਾਂ ਨੂੰ ਪਾਣੀ ਕਿੱਥੋਂ ਮਿਲ ਜਾਏਗਾ ਉਥੇ ਰਹਿਣ ਵਾਲਿਆਂ ਨੂੰ ਪਾਣੀ ਨਹੀਂ ਮਿਲਦਾ ਜੇ ਇਹ ਜਾਣ ਉਥੇ ਤੇ ਇਹਨਾਂ ਨੂੰ ਪਾਣੀ ਕਿੱਥੇ ਲੱਭ ਜਾਏਗਾ ਹੁਣ ਰਾਮ ਰਾਏ ਨੂੰ ਸ਼ਾਇਦ ਇਹ ਗੱਲ ਭੁੱਲ ਰਹੀ ਹੈ कि गुरु नानक साहब की जोत इन्हां विच विद्वान है। ये चाण ते जंगलां दे विच मंगल ला के उत्थों जिथे जल नहीं लभदा सोका है उत्थे नदियां ते दरिया चलाण दी समर्था भी रखदे ने। ये भुलेखा सी राम राय नूं, कहिंदा उत्थे तां पाणी नहीं लभदा, लोग दुखी ने जिहड़े उत्थे रहिंदे ने, इन्हां नूं बाहरों जाके उत्थों पाणी किथे मिलेगा, किथे प्राप्त होवेगा।
रोज हजारों आवे जैसे जंगल देश न पहुंचे तैसे।
कीर्तपुर साहब जितना हजारां लोग आउंदे ने इन्हां दे कोल, पर उत्थे जंगल च थोड़ी जाया करनगी दुनिया। उन्होंने कहना भी असीं उत्थे किवें जाइए, उत्थे तां पाणी नहीं लभदा, उत्थे तां जल नहीं मिलदा। पर जिन्हां अंदर प्यार है गुरु दा, वह तां सत समुंदर लंघ के भी गुरु दे दर्शनां नूं जा पहुंचदे ने। जंगल दा इलाका तां है ही नहीं कुछ, वह तां सत समुंदर भी पार करके जा मिलदे ने गुरु नूं। राम राय कहिंदा जिहड़े सिख ने हजारां दी गिणती च इत्थे आउंदे ने कीर्तपुर साहब, वह जंगल दे इलाके च थोड़ी जाणगे, फिर गुरु हरकृष्ण साहब कोल रौनक भी घट जाएगी, लोकां दा आउणा जाणा भी घट जाएगा।
हटत हटत संगत रह जाए,
हौले हौले हटदिआं हटदिआं सारी संगत उन्हां तों जाण तों रुक जाएगी, फिर किसे ने जंगल दे इलाके च उन्हां कोल नहीं जाया करना।
कौन कष्ट युत दर्शन पाए,
जिहड़ा एडे कष्ट दे सहत जाके उन्हां दे दर्शन करेगा, कौन इन्ना कष्ट सहार के जाके उन्हां दे दर्शन परसेगा।
पुनै मोए गुर साबित तावे, सिख संगत सगरे चल आमे।
फिर मेरी गुरता गद्दी बिद्दत होवेगी, प्रगट होवेगी मेरी गुरियाई, बिद्दत होवेगी, सारियां सिख संगतां फिर मेरे कोल चल के आया करनगियां। जेड़े सिख उधरों हटणगे ਉਹ ਫਿਰ ਮੇਰੇ ਕੋਲ ਆਇਆ ਕਰਨਗੇ। ਮੇਰੀ ਗੁਰਤਾ ਗੱਦੀ ਜਗਤ ਵਿਚ ਪ੍ਰਗਟ ਹੋ ਜਾਏਗੀ, ਦੁਨੀਆਂ ਵਿਚ ਮੈਂ ਗੁਰੂ ਰਾਮ ਰਾਏ ਹੋ ਕੇ ਪ੍ਰਗਟ ਹੋ ਜਾਵਾਂਗਾ।
ਧਨੀ ਮਸੰਦਨ ਕੋ ਧਨ ਦੇ,
ਧਨੀ ਮਸੰਦ ਨੇ ਉਹਨਾਂ ਦੇ ਕੋਲ ਫਿਰ ਜਿਹੜੇ ਧਨੀ ਲੋਕ ਨੇ ਉਹ ਆਪਣੀ ਮਾਇਆ ਦਸਵੰਧ ਦੀ ਮੇਰੇ ਮਸੰਦਾਂ ਨੂੰ ਦੇਣਗੇ।
ਸਿਰੋ ਪਾਓ ਬਖਸ਼ਿਸ਼ ਕਰੇ,
ਮੈਂ ਧਨੀ ਮਸੰਦਾਂ ਨੂੰ ਆਪਣੇ ਅਖਤਿਆਰ ਕਰਾਂਗਾ ਔਰ ਉਹਨਾਂ ਧਨੀ ਮਸੰਦਾਂ ਨੂੰ ਸਿਰੇ ਪਾਉ ਦੇ ਕੇ ਨਿਵਾਜਾਂਗਾ।
ਰੋਸ਼ਨ ਮਨ ਆਵਨ ਜਾਣੈ,
ਔਰ ਮੈਂ ਉਹਨਾਂ ਮਸੰਦਾਂ ਦਾ ਬੜਾ ਸਤਿਕਾਰ ਕਰਾਂਗਾ, ਉਹਨਾਂ ਨੂੰ ਆਪਣੇ ਕੋਲ ਸੱਦਾਂਗਾ, ਆਪਣੇ ਕੋਲ ਬੁਲਾ ਕੇ ਉਹਨਾਂ ਦਾ ਸਤਿਕਾਰ ਕਰਾਂਗਾ, ਉਹਨਾਂ ਨੂੰ ਸਿਰੇ ਪਾਉ ਬਖਸ਼ਾਂਗਾ।
ਜਿਸ ਤੇ ਹਟੇ ਧੀ ਕੋ ਮਾਨੈ,
ਜਦੋਂ ਮੈਂ ਉਹਨਾਂ ਮਸੰਦਾਂ ਦਾ ਸਨਮਾਨ ਕਰਾਂਗਾ, ਉਹ ਸਾਰੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਜਿਹੜੇ ਮਸੰਦ ਨੇ ਉਧਰੋਂ ਹਟ ਕੇ ਫਿਰ ਉਹ ਮੈਨੂੰ ਮੰਨਣਗੇ। ਜਦੋਂ ਮੈਂ ਉਹਨਾਂ ਨੂੰ ਲਾਲਚ ਦੇ ਦੇਣਾ, ਉਹਨਾਂ ਨੂੰ ਸਿਰੇ ਪਾਉ ਦੇ ਦੇਣੇ ਨੇ, ਮਾਣ ਦੇ ਦੇਣਾ, ਫਿਰ ਹੋਰ ਬਖਸ਼ਿਸ਼ਾਂ ਦੇ ਦੇਣੀਆਂ ਨੇ, ਮਾਇਆ ਦਾ ਲੋਭ ਦੇ ਦੇਣਾ, ਉਹਨਾਂ ਮਸੰਦਾਂ ਨੇ ਫਿਰ ਮੇਰੀ ਆ ਕੇ ਪੂਜਾ ਕਰਨੀ, ਮੇਰੀ ਜੈ ਕਰਨੀ ਆ ਉਧਰੋਂ ਹਟ ਕੇ।
ਸਭ ਮਾਨਵ ਸੁਖ ਤੇ ਬਸ ਹੈ, ਪਹੁੰਚੇ ਤਾਂ ਜਾ ਬੋਲੇ।
ਸਾਰੇ ਬੰਦੇ ਸੁਖ ਦੇ ਵਸ ਨੇ, ਉਥੇ ਪਹੁੰਚਦੇ ਨੇ ਜਿੱਥੇ ਕਿਸੇ ਨੂੰ ਸੁੱਖ ਮਿਲੇ। ਦੁਨੀਆਂ ਤਾਂ ਸੁੱਖ ਦੀ ਮਿੱਤਰ ਹੈ, ਹੁਣ ਜੰਗਲ ਦੇ ਇਲਾਕੇ ਚ ਕੋਈ ਝਾੜ ਥੋੜੀ ਜਾ ਕੇ ਝਾਲੇਗਾ ਵੀ ਕੋਈ ਉਹਨਾਂ ਬਰੇਤੀਆਂ ਵਿਚੋਂ ਲੰਘ ਕੇ ਕੋਈ ਗੁਰੂ ਕੋਲ ਜਾਏਗਾ, ਉਥੇ ਤਾਂ ਸੁੱਖ ਮਿਲਣਾ ਹੀ ਨਹੀਂ, ਪਾਣੀ ਨਹੀਂ ਲੱਭਦਾ ਉਥੇ, ਜਿੱਥੇ ਪਾਣੀ ਨਹੀਂ ਉਥੇ ਬੱਸੋਂ ਹੋ ਹੀ ਨਹੀਂ ਸਕਦੀ, ਲੋਕ ਜਾ ਹੀ ਨਹੀਂ ਸਕਦੇ ਜਿੱਥੇ ਪਾਣੀ ਦੀ ਕਿੱਲਤ ਹੋਵੇ। ਇਸ ਕਰਕੇ ਰਾਮ ਰਾਏ ਕਹਿੰਦਾ ਵੀ ਦੁਨੀਆਂ ਤਾਂ ਸੁੱਖ ਦੀ ਮਿੱਤਰ ਹੈ, ਮੈਂ ਉਹਨਾਂ ਨੂੰ ਸੁੱਖ ਦਿਆਂਗਾ, ਉਹਨਾਂ ਲੋਕਾਂ ਨੂੰ ਸਹੂਲਤਾਂ ਦਿਆਂਗਾ, ਵੱਧ ਤੋਂ ਵੱਧ ਸੁੱਖ ਸਹੂਲਤਾਂ ਦਿਆਂਗਾ, ਲੋਕ ਆਪੇ ਚੱਲ ਕੇ ਮੇਰੇ ਕੋਲ ਆਇਆ ਕਰਨਗੇ।
ਇਹ ਉਪਾਏ ਅਬ ਮੈਂ ਕਰ ਆਵਾ,
ਇਹੋ ਜਿਹਾ ਉਪਾਅ ਕਰਕੇ ਆਇਆ ਮਸੰਦੋ, ਮੈਂ ਹੁਣ ਬਾਦਸ਼ਾਹ ਔਰੰਗਜ਼ੇਬ ਕੋਲ ਇਹੋ ਜਿਹੀ ਗੱਲ ਕਰਕੇ ਆਇਆ, ਹੁਣ ਮੇਰੀ ਇਹ ਵਿਧੀ ਆਉਂਦੇ ਨੇ ਤਾਂ ਉਹਨਾਂ ਦਾ ਸਤਿਕਾਰ ਖਤਮ ਹੁੰਦਾ, ਨਹੀਂ ਆਉਂਦੇ ਤਾਂ ਵੀ ਆਪਣਾ ਫਾਇਦਾ ਆਪਣਾ ਲਾਭ ਹੈ, ਉਹਨਾਂ ਨੇ ਜੰਗਲ ਤੇ ਉਹਨਾਂ ਨੂੰ ਜਾਣਾ ਪੈਣਾ, ਮਾਲਵੇ ਦੇ ਇਲਾਕੇ ਚ ਰਹਿਣਾ ਪੈਣਾ, ਉਥੇ ਜਾ ਕੇ ਉਹਨਾਂ ਨੂੰ ਜੰਗਲਾਂ ਦੀ ਖਾਕ ਛਾਲਣੀ ਪੈਣੀ ਹੈ, ਇਸ ਤਰ੍ਹਾਂ ਸੰਗਤ ਫਿਰ ਉਹਨਾਂ ਨਾਲੋਂ ਟੁੱਟੇਗੀ। ਕਹਿੰਦਾ ਇਦਾਂ ਦਾ ਕੰਮ ਕਰਕੇ ਆਇਆ ਮੈਂ ਬਾਦਸ਼ਾਹ ਔਰੰਗਜ਼ੇਬ ਦੇ ਕੋਲ।
ਸਤਿਗੁਰ ਜਾਣੈ ਕਿਵੇਂ ਬਣ ਜਾਵਾ,
ਕਹਿੰਦੇ ਹੁਣ ਸਤਿਗੁਰੂ ਜੀ ਜਾਣਨ ਕਿਵੇਂ ਬਣੇਗਾ, ਹੁਣ ਤਾਂ ਅਸਲ ਕੰਮ ਤਾਂ ਹੁਣ ਮਹਾਰਾਜ ਪਰਮੇਸ਼ਰ ਦੇ ਹੱਥ ਹੈ ਕਿ ਹੁਣ ਉਹ ਜੰਗਲ ਨੂੰ ਜਾਣਗੇ ਜਾਂ ਦਿੱਲੀ ਨੂੰ ਚੱਲ ਕੇ ਆਉਣਗੇ, ਇਹ ਤਾਂ ਹੁਣ ਪ੍ਰਮਾਤਮਾ ਜਾਣਦਾ, ਇਹ ਤਾਂ ਹੁਣ ਸਤਿਗੁਰਾਂ ਨੂੰ ਪਤਾ ਹੈ ਕਿ ਕਿਵੇਂ ਬਣ ਗਿਆ ਇਹ ਕੰਮ।
ਮੁਝ ਮਨ ਮੈਂ ਨਿਸ਼ਚੈ ਅਸ ਪਾਵਕ, ਸ੍ਰੀ ਹਰਿ ਕ੍ਰਿਸ਼ਨ ਨਹੀਂ ਇਸ ਆਵਤ।
ਹੇ ਮਸੰਦੋ, ਮੇਰੇ ਮਨ ਦੇ ਵਿਚ ਤਾਂ ਏਦਾਂ ਦਾ ਨਿਸ਼ਚਾ ਆਉਂਦਾ, ਖਿਆਲ ਆਉਂਦਾ ਹੈ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਚੱਲ ਕੇ ਦਿੱਲੀ ਨਹੀਂ ਆਉਣਗੇ, ਉਹ ਦਿੱਲੀ ਨਹੀਂ ਆਉਣਗੇ। ਮੇਰੇ ਮਨ ਚ ਤਾਂ ਏਦਾਂ ਦਾ ਖਿਆਲ ਆਉਂਦਾ। ਅੱਗੋ ਤੁਸੀਂ ਵੀ ਦੱਸੋ ਆਪਣੇ ਵਿਚਾਰ।
ਨਹੀਂ ਪ੍ਰਤਗਿਆ ਕੋ ਪਰ ਹਰੈ,
ਮੇਰੇ ਮਨ ਚ ਏਦਾਂ ਦੀ ਇਹ ਖਿਆਲ ਆ ਰਿਹਾ, ਨਿਸ਼ਚਾ ਹੋ ਰਿਹਾ ਕਿ ਉਹ ਆਪਣੀ ਪ੍ਰਤਿਗਿਆ ਨਹੀਂ ਤੋੜਨਗੇ। ਉਹ ਗੁਰੂ ਨੇ ਜਿਹੜਾ ਅਸਲ ਵਿਚ ਪੂਰਨ ਗੁਰੂ ਹੁੰਦਾ, ਉਹ ਆਪਣੀ ਕੀਤੇ ਜਿਹੜਾ ਪ੍ਰਣ ਕੀਤਾ, ਜਿਵੇਂ ਸਾਡੇ ਪਿਤਾ ਜੀ ਨੇ, ਉਹਨਾਂ ਨੇ ਆਪਣਾ ਪ੍ਰਣ ਨਹੀਂ ਤੋੜਿਆ। ਸਾਰੀ ਜ਼ਿੰਦਗੀ ਬਾਦਸ਼ਾਹ ਨੂੰ ਮਿਲੇ ਹੀ ਨਹੀਂ, ਉਹਨਾਂ ਨੇ ਪ੍ਰਣ ਕੀਤਾ ਸੀ ਮਲੇਸ਼ ਨੂੰ ਦਰਸ਼ਨ ਨਹੀਂ ਦੇਣੇ। ਉਸੇ ਤਰ੍ਹਾਂ ਇਹ ਵੀ ਉਹਨਾਂ ਦੀ ਥਾਂ ਤੇ ਗੁਰੂ ਨੇ, ਤੇ ਮੈਨੂੰ ਜਾਪਦਾ ਵੀ ਆਪਣਾ ਪ੍ਰਣ ਪਾਲਣਗੇ, ਆਪਣੀ ਪ੍ਰਤਿਗਿਆ ਪਾਲਣਗੇ, ਆਪਣਾ ਪ੍ਰਤਿਗਿਆ ਤੋੜਨਗੇ ਨਹੀਂ।
ਕਹੋ ਬਾਤ ਕੋ ਪਾਲਣ ਕਰੇ,
ਆਪਣੇ ਕਹੇ ਹੋਏ ਵਾਕ ਨੂੰ ਇਹ ਪਾਲਣਗੇ, ਆਪਣੇ ਕੀਤੇ ਹੋਏ ਬਚਨ ਦੀ ਪਾਲਣਾ ਕਰਨਗੇ।
ਦੋਨੋ ਬਿਦਨ ਮੋਹੇ ਗੁਣ ਹੋਏ, ਆਵੇ ਕਿਦੋਂ ਨਾ ਆਵੇ ਸੋਏ।
ਦੋਨਾਂ ਵਿਧੀਆਂ ਨਾਲ ਮੇਰਾ ਹੀ ਗੁਣ ਹੈ, ਮੇਰਾ ਹੀ ਭਲਾ, ਜੇ ਆਉਂਦੇ ਨੇ ਤਾਂ ਵੀ ਮੇਰਾ ਭਲਾ, ਜੇ ਨਹੀਂ ਆਉਂਦੇ ਤੇ ਤਾਂ ਵੀ ਮੇਰਾ ਫਾਇਦਾ। ਰਾਮ ਰਾਏ ਜੀ ਏਦਾਂ ਕਹਿ ਰਹੇ ਨੇ ਕਿ ਦੋਹਾਂ ਵਿਧੀਆਂ ਵਿਚ ਮੇਰਾ ਹੀ ਲਾਭ ਹੋਣਾ।
ਇੰਜ ਲੋਕਨ ਮੈਂ ਕਹਿ ਬਾਤੇ,
ਇਹਦਾ ਬਾਬਾ ਰਾਮ ਰਾਏ ਜੀ ਆਪਣੇ ਲੋਕਾਂ ਵਿਚ ਜਿਹੜੇ ਇਨ੍ਹਾਂ ਦੇ ਮਸੰਦ ਅਹਿਲਕਾਰ ਸੀ, ਉਨ੍ਹਾਂ ਵਿਚ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਹਨ।
ਅਰੇ ਉਹ ਹਰ ਇੱਕ ਕੁਝ ਸੀਤਲ ਛਾਤੇ।
ਹੁਣ ਬਾਬੇ ਰਾਮ ਰਾਏ ਨੂੰ ਸੰਤੁਸ਼ਟੀ ਹੋਈ ਆ ਥੋੜੀ ਜੀ। ਪਹਿਲਾਂ ਤਾਂ ਈਰਖਾ ਦੇ ਭਾਂਬੜੀ ਬਲ ਰਹੇ ਸੀ ਅੰਦਰ, ਵੀ ਆ ਜਾਣ ਕਿਸੇ ਤਰੀਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਕੀਰਤਪੁਰ ਚੋਂ ਨਿਕਲਣ। ਹੁਣ ਇਹਦੇ ਮਨ ਨੂੰ ਥੋੜੀ ਜੀ ਸ਼ਾਂਤੀ ਹੋਈ ਆ, ਥੋੜਾ ਜਿਹਾ ਸਕੂਨ ਮਿਲਿਆ।
ਕੌਣ ਹਰ ਕੋ ਜਾਣੈ ਨਾਏ, ਲਖੇ ਕੇ ਗੁਰਤਾ ਹੋਏ ਮੁਝ ਪਾਏ।
ਭਾਈ ਸੰਤੋਖ ਸਿੰਘ ਜੀ ਇੱਥੇ ਆਪਣੇ ਵੱਲੋਂ ਇੱਕ ਵਿਚਾਰ ਪੇਸ਼ ਕਰ ਰਹੇ ਨੇ, ਕਹਿੰਦੇ ਅਸਲ ਵਿਚ ਬਾਬਾ ਰਾਮ ਰਾਏ ਜੀ ਹੋਣੀ ਨੂੰ ਨਹੀਂ ਸਮਝਦੇ, ਕਿ ਜਿਹੜੀ ਹੋਣੀ ਆ ਉਹ ਪਤਾ ਨੀ ਕਿਹੋ ਜਿਹੀ ਵਰਤਣੀ ਹੈ, ਹੋਣੀ ਦਾ ਕੋਈ ਪਤਾ ਨੀ ਕਿਸ ਤਰ੍ਹਾਂ ਦੀ ਵਰਤਣੀ ਹੈ, ਉਹ ਰਾਮ ਰਾਏ ਨੀ ਜਾਣਦਾ। ਉਹ ਬਸ ਇੰਨਾ ਜਾਣ ਰਿਹਾ ਵੀ ਗੁਰਤਾ ਗੱਦੀ ਮੇਰੇ ਕੋਲ ਹੋਵੇਗੀ, ਗੁਰਤਾ ਗੱਦੀ ਦਾ ਮਾਲਕ ਮੈਂ ਬਣਾਗਾ, ਬਸ ਇੰਨਾ ਹੀ ਜਾਣ ਰਿਹਾ, ਸਮਝ ਰਿਹਾ।
ਖਾਨ ਪਾਨ ਕਰ ਸੁਪਤੇ ਰਾਤੇ,
ਖਾਨ ਪਾਨ ਕਰਕੇ ਰਾਤ ਦਾ ਸਮਾਂ ਸੀ, ਸ਼ਾਮ ਦੇ ਸਮੇਂ ਪਹਿਲਾਂ ਇਹ ਗੱਲਾਂ ਬਾਤਾਂ ਕੀਤੀਆਂ, ਫਿਰ ਰਾਤ ਦੇ ਸਮੇਂ ਖਾਣ ਪਾਨ ਕਰਕੇ ਸੁੱਤੇ ਹਨ।
ਸੁੱਖ ਤੋਂ ਬਤੀਤ ਹੋਈ ਪਰ ਬਾਤੇ,
ਸੁੱਖ ਨਾਲ ਰਾਤ ਬਤੀਤ ਹੋਈ ਤੇ ਪ੍ਰਭਾਤ ਵੇਲਾ ਹੋਇਆ, ਅਗਲਾ ਦਿਨ ਚੜਿਆ।
ਉੱਠ ਜੈ ਸਿੰਘ ਸਵਾਈ ਰਾਜਾ,
ਰਾਜਾ ਜੈ ਸਿੰਘ ਸਵਾਈ ਉਸ ਵੇਲੇ ਅੰਮ੍ਰਿਤ ਵੇਲੇ ਦਿਨ ਚੜਿਆ ਉੱਠਿਆ।
ਕਹੋ ਸ਼ਾਹ ਚਿਤਵਤ ਸੋ ਕਾਜਾ,
ਜਿਹੜੀ ਬਾਦਸ਼ਾਹ ਨੇ ਦੀ ਡਿਊਟੀ ਲਾਈ ਸੀ ਰਾਜੇ ਜੈ ਸਿੰਘ ਦੀ, ਇਹਨੇ ਉਸ ਡਿਊਟੀ ਨੂੰ ਯਾਦ ਕੀਤਾ, ਉਸ ਜਿੰਮੇਵਾਰੀ ਨੂੰ ਚੇਤੇ ਕੀਤਾ ਕਿ ਬਾਦਸ਼ਾਹ ਨੇ ਜੋ ਮੇਰੀ ਜਿੰਮੇਵਾਰੀ ਲਾਈ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਬੁਲਾਉਣ ਦੀ, ਹੁਣ ਉਹ ਕੰਮ ਮੈਨੂੰ ਕਰਨਾ ਚਾਹੀਦਾ।
ਨਿਤ ਕੀ ਕਿਰਿਆ ਕੀਨ ਸ਼ੁਭ ਰੀਤ,
ਇਹਨੇ ਆਪਣੀ ਨਿਤ ਦੀ ਕਿਰਿਆ ਜੋ ਰਾਜਾ ਜੈ ਸਿੰਘ ਕਰਿਆ ਕਰਦਾ ਸੀ ਉਹ ਕੀਤੀ ਆ ਪ੍ਰੀਤ ਸਹਿਤ।
ਬੈਠੇ ਨਿਜ ਆਸਨ ਮੁਦ ਚੀਤ,
ਬੜੀ ਖੁਸ਼ੀ ਨਾਲ ਜੈ ਸਿੰਘ ਆਪਣੇ ਬੰਗਲੇ ਵਿਚ ਬੈਠਾ ਹੈ।
ਏਕ ਪ੍ਰਧਾਨ ਕਾਰਨ ਕਰਿਓ,
ਇਹਨੇ ਆਪਣਾ ਇੱਕ ਸਭ ਤੋਂ ਸਿਆਣਾ ਵਜ਼ੀਰ, ਪ੍ਰਧਾਨ ਵਜ਼ੀਰ, ਉਹਨੂੰ ਆਪਣੇ ਕੋਲ ਬੁਲਾਇਆ ਜਿਹੜਾ ਬਹੁਤ ਸਿਆਣਾ ਤੇ ਸੂਝਵਾਨ ਹੈ।
ਸਨਮਾਨਿਤ ਕੋ ਬਾਤ ਉਚਰਿਓ,
ਰਾਜੇ ਜੈ ਸਿੰਘ ਨੇ ਉਹਦਾ ਬੜਾ ਸਨਮਾਨ ਕੀਤਾ, ਉਹਦਾ ਬੜਾ ਸਤਿਕਾਰ ਕੀਤਾ ਹੈ।
ਬਿਰਧ ਸੁਸ਼ੀਲ ਅਧਿਕ ਬੁੱਧੀਮਾਨਾ,
ਬਜ਼ੁਰਗ ਵੀ ਹੈ, ਬਿਰਧ ਆ ਉਹਦੀ ਜ਼ਿੰਦਗੀ ਦਾ ਤਜਰਬਾ ਉਹਦੇ ਜੀਵਨ ਦਾ, ਇਸ ਕਰਕੇ ਉਹਨੂੰ ਸਿਆਣਾ ਸਮਝ ਕੇ ਜੈ ਸਿੰਘ ਨੇ ਆਪਣੇ ਕੋਲ ਬੁਲਾਇਆ ਵੀ ਬਿਰਧ ਵੀ ਹੈ ਤੇ ਸੁਸ਼ੀਲ ਸੁਭਾਅ ਵੀ ਹੈ, ਠੰਡਾ ਸੁਭਾਅ ਵੀ ਹੈ, ਖਰਵੇ ਸੁਭਾਅ ਵਾਲਾ ਨਹੀਂ, ਠੰਡਾ ਸੁਭਾਅ ਹੈ ਜਿਹੜਾ ਮਹਾਂਪੁਰਖ ਸਾਧੂ ਕੋਲ ਜਾਣ ਵਾਸਤੇ ਸੁਭਾਅ ਚਾਹੀਦਾ, ਗੁਰੂ ਪੀਰ ਕੋਲ ਜਾਣ ਲਈ, ਇਹੋ ਜਿਹਾ ਸੁਭਾਅ ਇਸ ਪ੍ਰਧਾਨ ਵਜ਼ੀਰ ਦਾ ਹੈ।
ਨੀਕੋ ਸਕਲ ਰੀਤ ਕੁਤੇ ਜਾਣਾ,
ਉਹਨੂੰ ਸਾਰੀਆਂ ਰੀਤੀਆਂ ਕਰਕੇ ਚੰਗਾ ਸਮਝਿਆ ਵੀ ਇਹੀ ਬੰਦਾ ਭੇਜਣਾ ਚਾਹੀਦਾ ਗੁਰੂ ਹਰਿਕ੍ਰਿਸ਼ਨ ਸਾਹਿਬ ਕੋਲ।
ਹੁਕਮ ਸ਼ਾਹ ਕੋ ਹਮ ਪਰ ਹੋਵਾ, ਸ੍ਰੀ ਹਰਿਕ੍ਰਿਸ਼ਨ ਰੂਪ ਲਿਓ ਜੋਆ।
ਰਾਜਾ ਜੈ ਸਿੰਘ ਆਪਣੇ ਉਸ ਵਜ਼ੀਰ ਨੂੰ ਕਹਿਣ ਲੱਗਾ, ਕਹਿੰਦਾ ਪ੍ਰਧਾਨ ਵਜ਼ੀਰ ਜੀ ਸੁਣੋ, ਬਾਦਸ਼ਾਹ ਦਾ ਆਪਣੇ ਤੇ ਹੁਕਮ ਜਾਰੀ ਹੋਇਆ ਕਿ ਬਾਦਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦਾ। ਉਹਦੇ ਮਨ ਵਿਚ ਤਾਂਘ ਹੈ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰਨ ਦੀ,
ਸਾਦਰ ਤਿੰਨ ਕੋ ਲੈ ਕਰ ਆਵੋ।
ਉਹਦਾ ਹੁਕਮ ਹੈ ਬਾਦਸ਼ਾਹ ਦਾ ਕਿ ਅਦਬ ਨਾਲ ਜਿੰਨਾ ਵੱਧ ਤੋਂ ਵੱਧ ਸਤਕਾਰ ਹੋ ਸਕਦਾ, ਵੱਧ ਤੋਂ ਵੱਧ ਅਦਬ ਤੇ ਸਤਕਾਰ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਦਿੱਲੀ ਲੈ ਕੇ ਆਓ। ਇਹ ਆਗਿਆ ਬਾਦਸ਼ਾਹ ਨੇ ਕੀਤੀ ਹੈ।
ਜੁਥ ਸਵਾਰੀ ਅਬੈ ਸਿਦਾਵੋ,
ਸਾਰੀਆਂ ਸਵਾਰੀਆਂ, ਪਾਲਕੀ ਵੀ ਲੈ ਜਾਓ, ਹਾਥੀ ਵੀ ਲੈ ਜਾਓ, ਘੋੜਾ ਵੀ ਲੈ ਜਾਓ, ਰੱਥ ਵੀ ਲੈ ਜਾਓ, ਜਿਹੜੀ ਵੀ ਸਵਾਰੀ ਤੇ ਗੁਰੂ ਸਾਹਿਬ ਬੈਠ ਕੇ ਆਉਣਾ ਚਾਹੁੰਦੇ ਨੇ ਉਸੇ ਸਵਾਰੀ ਤੇ ਉਹਨਾਂ ਨੂੰ ਬਿਠਾ ਕੇ ਇੱਥੇ ਲਿਆਓ। ਇਹ ਹੁਕਮ ਬਾਦਸ਼ਾਹ ਔਰੰਗਜ਼ੇਬ ਨੇ ਮੈਨੂੰ ਕਰਕੇ ਭੇਜਿਆ ਹੈ।
ਸੁੰਦਰ ਸਿੰਦਨ ਗਨ ਨਗ ਜੂਰੇ,
ਇਸ ਕਰਕੇ ਹੇ ਵਜ਼ੀਰੇ ਆਜ਼ਮ ਤੁਸੀਂ ਹੁਣ ਤਿਆਰੀ ਕਰੋ ਗੁਰੂ ਸਾਹਿਬ ਕੋਲ ਜਾਣ ਦੀ। ਪਹਿਲਾਂ ਸੋਹਣਾ ਰੱਥ ਤਿਆਰ ਕਰਾਓ, ਸੋਹਣਾ ਰੱਥ ਤਿਆਰ ਕਰਾਓ ਜਿਹਦੇ ਚ ਕੀਮਤੀ ਨਗ ਜੜੇ ਹੋਣ।
ਬਲੀ ਬਾਉ ਜਿਸ ਜੋਗਨ ਕਰੇ,
ਜਿਹੜੇ ਬਲੀ ਘੋੜੇ ਨੇ, ਜਿਹੜੇ ਬੜੇ ਬਲ ਵਾਲੇ ਸੋਹਣੇ ਘੋੜੇ, ਜਿਨ੍ਹਾਂ ਨੂੰ ਵੇਖ ਕੇ ਹੀ ਮਨ ਚ ਖੁਸ਼ੀ ਹੁੰਦੀ ਹੋਵੇ, ਇਹੋ ਜੇ ਘੋੜੇ ਉਸ ਰੱਥ ਦੇ ਵਿਚ ਜੋੜਨੇ ਹਨ।
ਜ਼ਰੀ ਦੋਜ ਜਗਮਗ ਚਮਕੰਤਾ,
ਰੱਥ ਦੇ ਉੱਤੇ ਜ਼ਰੀ ਦੋਜ ਬਸਤਰਾਂ ਨੂੰ ਲਟਕਾਉਣਾ, ਜਿਹੜੇ ਜਗਮਗ ਜਗਮਗ ਝਿਲਮਿਲ ਝਿਲਮਿਲ ਕਰਨ, ਇਹੋ ਜਿਹਾ ਪ੍ਰਕਾਸ਼ ਹੋਵੇ ਉਹਨਾਂ ਕੱਪੜਿਆਂ ਦਾ।
ਅਸੀਂ ਉਛਾੜ ਉੱਪਰ ਦੁੱਤ ਜੋ ਦੁੱਤ ਮੰਤਾ,
ਇਹਨਾਂ ਦੇ ਉਛਾੜ ਉੱਪਰ ਪਾਉਣੇ ਨੇ ਜਿਨ੍ਹਾਂ ਦੀ ਬੜੀ ਦੁਤੀ ਤੇ ਬੜਾ ਪ੍ਰਕਾਸ਼ ਹੋਵੇ।
ਚਿਰ ਪਾਲਕੀ ਮੁਕਰ ਜਰਾਓ,
ਪਾਲਕੀ ਵੀ ਲੈ ਕੇ ਜਾਣੀ, ਬੜੀ ਸੁੰਦਰ ਪਾਲਕੀ ਹੋਵੇ ਜਿਹਦੇ ਚ ਜੜਾਊ ਜੜੇ ਹੋਣ, ਹੀਰੇ ਮੋਤੀ ਸ਼ਬਜ ਪੰਨੇ ਜੜੇ ਹੋਣ, ਇਹੋ ਜੀ ਸੋਹਣੀ ਪਾਲਕੀ ਲੈ ਕੇ ਜਾਣੀ ਹੈ।
ਲਿਓ ਕਹਾਰ ਸੰਗ ਸਮਾਓ,
ਜਿਹੜੇ ਚੰਗੇ ਬਲਵਾਨ ਕਹਾਰ ਹੋਣ ਉਹਨਾਂ ਕਹਾਰਾਂ ਨੂੰ ਪਾਲਕੀ ਚੁਕਾ ਕੇ ਲੈ ਕੇ ਜਾਣੀ ਹੈ।
ਇਸ ਮਾਸਨ ਕੇ ਲੀਜੈ ਡੋਰੇ,
ਤੱਕ ਮੇਰਾ ਖਿਆਲ ਹੈ ਗੁਰੂ ਜੀ ਕੱਲੇ ਨੀ ਆਉਣਗੇ, ਉਹਨਾਂ ਦੇ ਮਾਤਾ ਜੀ ਹੋਣੀ ਵੀ ਆਉਣਗੇ। ਇਸ ਕਰਕੇ ਮਾਤਾ ਜੀ ਹੋਣਾ ਵਾਸਤੇ ਵੀ ਡੋਲੇ ਲੈ ਜਾਓ, ਵਧੀਆ ਵਧੀਆ ਡੋਲੇ ਮਾਤਾ ਜੀ ਵਾਸਤੇ ਵੀ ਲੈ ਕੇ ਜਾਓ।
ਜੇਕਰ ਸਾਥ ਆਏ ਤੋਰੇ,
ਉਹਨਾਂ ਨੂੰ ਨਾਲ ਲੈ ਕੇ ਜਿੰਨਾ ਵੱਧ ਤੋਂ ਵੱਧ ਸਤਕਾਰ ਤੇਰੇ ਕੋਲੋਂ ਹੋ ਸਕਦਾ ਉਹ ਸਤਕਾਰ ਕਰਕੇ ਉਹਨਾਂ ਨੂੰ ਇੱਥੇ ਦਿੱਲੀ ਲੈ ਕੇ ਆਉਣਾ ਕਰ।
ਦਾਸੀ ਦਾਸ ਜਿਤ ਹੋਏ ਸਾਥ, ਉਚਿਤ ਦਿਵਸ ਵਾਰੀ ਪਾਤ,
ਸਤਿਗੁਰਾਂ ਦੇ ਨਾਲ ਜਿੰਨੇ ਦਾਸੀਆਂ ਦਾਸ ਸੇਵਕ ਅਹਿਲਕਾਰ ਉਹਨਾਂ ਦੇ ਹੋਣ, ਉਹਨਾਂ ਨੂੰ ਵੀ ਸਾਰਿਆਂ ਨੂੰ ਸਵਾਰੀ ਦੇਣੀ ਜਥਾ ਯੋਗ। ਜਿਹੜੀ ਸਵਾਰੀ ਮੰਗਣ, ਘੋੜਾ ਮੰਗਦੇ ਨੇ, ਰੱਥ ਮੰਗਦੇ ਨੇ, ਗੜਬਹਿਲ ਮੰਗਦੇ ਨੇ, ਜਿਹੜੀ ਸਵਾਰੀ ਉਹ ਮੰਗਣ, ਉਹਨਾਂ ਦਾਸੀਆਂ ਦਾਸਾਂ ਨੂੰ ਉਸੇ ਸਵਾਰੀ ਤੇ ਬਿਠਾ ਕੇ ਲਿਆਉਣਾ।
ਸੰਗ ਤੁਰੰਗਮ ਕੁਛ ਲੈ ਜਾਓ,
ਨਾਲ ਆਪਣੇ ਘੋੜੇ ਵੀ ਲੈ ਜਾਓ ਬਹੁਤੇ, ਤੇ ਜੇ ਕੋਈ ਘੋੜੇ ਤੇ ਚੜ ਕੇ ਆਉਣਾ ਚਾਹੇ ਤੇ ਘੋੜਿਆਂ ਤੇ ਵੀ ਸਵਾਰ ਹੋ ਕੇ ਆ ਜਾਣ।
ਆਪਣੇ ਉਪਾਏ ਨਾਲ ਪੋ ਪਾਓ,
ਹੋਰ ਵੀ ਉਪਾਏ ਨਾ ਲੈ ਕੇ ਜਾਓ, ਪਟਾਵਾਂ ਲੈ ਕੇ ਜਾਓ, ਵੱਧ ਤੋਂ ਵੱਧ ਖਜ਼ਾਨੇ ਖੋਲ ਦਿਓ, ਵੱਧ ਤੋਂ ਵੱਧ ਕੀਮਤੀ ਤੋਂ ਕੀਮਤੀ ਭੇਟਾ ਗੁਰੂ ਹਰਿਕ੍ਰਿਸ਼ਨ ਸਾਹਿਬ ਲਈ ਲੈ ਕੇ ਜਾਓ।
ਸਰਬ ਪਟੰਬਰ ਅਰਪ ਸ਼ਮੰਬਰ,
ਸਰਬ ਲੈ ਜਾਓ, ਮਾਇਆ ਲੈ ਜਾਓ, ਪਟੰਬਰ ਪਸ਼ਮੰਬਰ ਪਸ਼ਮੀਨੇ ਦੇ ਕੱਪੜੇ, ਪਟੰਬਰ ਰੇਸ਼ਮ ਦੇ ਬਣੇ ਹੋਏ ਕੱਪੜੇ, ਜ਼ਰੀਦਾਰ ਕੱਪੜੇ, ਵਸਤਰ ਵੱਧ ਤੋਂ ਵੱਧ ਮਹਾਰਾਜ ਜੀ ਲਈ ਲੈ ਕੇ ਜਾਓ।
ਵਰਨ ਵਰਨ ਕੇ ਬੋਬਰ ਅੰਬਰ,
ਰੰਗ ਰੰਗ ਦੇ ਕੱਪੜੇ ਉਹਨਾਂ ਵਾਸਤੇ ਲੈ ਕੇ ਜਾਓ।
ਪ੍ਰਥਮ ਪ੍ਰਸੰਨ ਕਰੋ ਸਭ ਰੀਤ,
ਪਹਿਲਾਂ ਉਹਨਾਂ ਨੂੰ ਸਰਬ ਪ੍ਰਕਾਰ ਕਰਕੇ ਪ੍ਰਸੰਨ ਕਰੋ।
ਬਿਨਤੀ ਪਨੋ ਠਾਨ ਮਨ ਪ੍ਰੀਤ,
ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕਰੋ, ਹੱਥ ਜੋੜ ਕੇ ਜਿੰਨਾ ਪਿਆਰ ਨਾਲ ਬੇਨਤੀ ਕਰ ਸਕਦੇ ਹੋ ਉਹਨਾਂ ਨੂੰ ਬੇਨਤੀ ਕਰੋ।
ਸ਼ਾ ਦਿਸ਼ਾ ਤੇ ਹਰ ਦਿਸ਼ ਮੇਰੇ,
ਬਾਦਸ਼ਾਹ ਵੱਲੋਂ ਔਰ ਮੇਰੇ ਵੱਲੋਂ, ਬਾਦਸ਼ਾਹ ਵੱਲੋਂ ਵੀ ਬੇਨਤੀ ਕਰਨੀ ਹੈ ਤੇ ਮੇਰੇ ਵੱਲੋਂ ਵੀ।
ਕਰੋ ਬੰਦਨਾ ਬਿਨਹ ਬਡੇਰੇ,
ਬਾਦਸ਼ਾਹ ਵੱਲੋਂ ਤੇ ਮੇਰੇ ਵੱਲੋਂ ਉਹਨਾਂ ਦੇ ਚਰਨਾਂ ਚ ਜਾ ਕੇ ਪਹਿਲਾਂ ਮੱਥਾ ਟੇਕਣਾ। ਇਹ ਕਹਿ ਕੇ ਮਹਾਰਾਜ ਬਾਦਸ਼ਾਹ ਦਾ ਔਰ ਰਾਜੇ ਜੈ ਸਿੰਘ ਸਵਾਈ ਦਾ ਆਪ ਜੀ ਨਮਸਕਾਰ, ਉਹਨਾਂ ਦੀ ਵੰਦਨਾ ਪ੍ਰਵਾਨ ਕਰੋ, ਉਹਨਾਂ ਦਾ ਟੇਕਿਆ ਹੋਇਆ ਮੱਥਾ ਪ੍ਰਵਾਨ ਕਰੋ।
ਏਕ ਬੇਰ ਚਲ ਦਰਸ਼ਨ ਦੀਜੈ, ਸੰਗਤ ਪੂਰ ਮਨੋਰਥ ਕੀਜੈ।
ਬੇਨਤੀ ਕਰੀ ਸਾਡੇ ਵੱਲੋਂ ਕਿ ਹੇ ਸਤਿਗੁਰੂ ਜੀ, ਇੱਕ ਵਾਰ ਕਿਰਪਾ ਕਰਕੇ ਦਿੱਲੀ ਚਰਨ ਪਾ ਕੇ ਉਥੋਂ ਦੀਆਂ ਸੰਗਤਾਂ ਨੂੰ ਦਰਸ਼ਨ ਦਿਓ, ਉਥੇ ਰਹਿੰਦੇ ਆਪਣੇ ਸ਼ਰਧਾਲੂਆਂ ਤੇ ਪ੍ਰੇਮੀਆਂ ਨੂੰ ਦਰਸ਼ਨ ਦੇ ਕੇ ਉਨ੍ਹਾਂ ਦੇ ਸਾਰਿਆਂ ਦੇ ਮਨੋਰਥ ਪੂਰਨ ਕਰੋ।
ਜਿਸ ਬਿਦ ਕ੍ਰੋਧ ਹੀਨ ਔਰ ਹੈ ਕੈ।
ਹਾਂ, ਇਹ ਖਿਆਲ ਰੱਖੀ ਵੀ ਕਿਤੇ ਨਾਰਾਜ਼ ਨਾ ਹੋ ਜਾਣ ਗੁਰੂ ਸਾਹਿਬ ਕਿਸੇ ਗੱਲੇ, ਉਹ ਕ੍ਰੋਧ ਹੀਣੇ ਹੋ ਕੇ ਖੁਸ਼ੀ ਦੇ ਨਾਲ ਵਿਗਾਸ ਦੇ ਨਾਲ ਆਉਣ।
ਆਵੇ ਨਿਜ ਪ੍ਰਸੰਸਾ ਕਹਿ ਕੇ
ਆਪਣੀ ਖੁਸ਼ੀ ਨਾਲ ਚੱਲ ਕੇ ਆਉਣ, ਉਨ੍ਹਾਂ ਤੇ ਕਿਸੇ ਪ੍ਰਕਾਰ ਦਾ ਉਨ੍ਹਾਂ ਨੂੰ ਇਹ ਪ੍ਰਤੀਤ ਨਾ ਹੋਵੇ ਕਿ ਤੂੰ ਉਨ੍ਹਾਂ ਤੇ ਜ਼ੋਰ ਪਾ ਕੇ ਉਨ੍ਹਾਂ ਨੂੰ ਲੈਣ ਆਇਆ। ਉਨ੍ਹਾਂ ਨੂੰ ਆਪਣੀ ਪ੍ਰਸੰਨਤਾ ਨਾਲ ਆਉਣ ਦੇਣਾ, ਕਿ ਉਹ ਆਪਣੀ ਖੁਸ਼ੀ ਨਾਲ ਆਪਣੇ ਖੇੜੇ ਨਾਲ ਚੱਲ ਕੇ ਆਉਣ।
ਆਪਣੀ ਬਿਦ ਤੇ ਸੋ ਬਿਦ ਕਰੀਏ,
ਆਪਣੇ ਵੱਲੋਂ ਇਸ ਤਰ੍ਹਾਂ ਦਾ ਤਰੀਕਾ ਅਪਣਾਉਣਾ, ਇਸ ਤਰ੍ਹਾਂ ਦੀ ਜੁਗਤੀ ਅਪਣਾਉਣੀ ਹੈ।
ਗਮਨੋ ਗਮਨੋ ਤਿਤੇ ਬਿਲਮ ਬੋ ਹਰੀਏ,
ਆਪਣੀ ਦੇਰੀ ਦਾ ਤਿਆਗ ਕਰਕੇ ਆਪਣੀ ਬੁੱਧ ਦੇ ਨਾਲ ਜਿਸ ਤਰੀਕੇ ਨਾਲ ਵੀ ਉਨ੍ਹਾਂ ਨੂੰ ਲਿਆਉਣਾ ਚਾਹੇ ਉਨ੍ਹਾਂ ਨੂੰ ਲਿਆਉਣਾ ਕਰ।
ਰਾਜਾ ਜੈ ਸਿੰਘ ਸਵਾਏ, ਨੀਕੀ ਬਿਦ ਤਿਆਰੀ ਕਰਵਾਏ।
ਜਿਹੜਾ ਰਾਜੇ ਜੈ ਸਿੰਘ ਸਵਾਈ ਨੇ ਭਲੀ ਪ੍ਰਕਾਰ ਨਾਲ ਸਾਰੀ ਤਿਆਰੀ ਕਰਵਾਈ, ਆਖਿਆ ਕਿ ਆਹ ਵੀ ਸਮਾਨ ਲੈ ਜਾ, ਆਹ ਵਸਤੂ ਵੀ ਸਤਿਗੁਰਾਂ ਦੀ ਲੈ ਜਾ, ਆਹ ਭੇਟਾ ਵੀ ਲੈ ਜਾ। ਇੱਦਾਂ ਰਾਜੇ ਜੈ ਸਿੰਘ ਨੇ ਆਪ ਸਾਰੀ ਤਿਆਰੀ ਕਰਵਾਈ ਹੈ।
ਉਪਾਏ ਨਰੁਚਿਰ ਮਹਾਨ,
ਬੜੀਆਂ ਬੜੀਆਂ ਸੋਹਣੀਆਂ ਭੇਟਾਵਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਭੇਟ ਕਰਨ ਲਈ ਭੇਜੀਆਂ ਹਨ।
ਕਰਿਓ ਪਛਾਵਨ ਨਿਜ ਪ੍ਰਧਾਨ,
ਆਪਣੇ ਪ੍ਰਧਾਨ ਵਜ਼ੀਰ ਨੂੰ ਰਾਜੇ ਜੈ ਸਿੰਘ ਸਵਾਈ ਨੇ ਸਤਿਗੁਰਾਂ ਵੱਲ ਭੇਜਿਆ ਹੈ।
ਸਨੇ ਸਨੇ ਮਾਰਗ ਚੱਲ ਪਰਿਓ,
ਸਨੇ ਸਨੇ ਸਹਿਜੇ ਸਹਿਜੇ ਇਹ ਪ੍ਰਧਾਨ ਵਜ਼ੀਰ ਚੱਲਦਾ ਚੱਲਦਾ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦਰਸ਼ਨ ਕਰਨ ਵਾਸਤੇ ਕੀਰਤਪੁਰ ਸਾਹਿਬ ਨੂੰ ਚੱਲ ਪਿਆ।
ਪੱਛਮ ਦਿਸ਼ ਮੁਖ ਸਨਮੁਖ ਕਰਿਓ,
ਦਿੱਲੀ ਤੋਂ ਪੱਛਮ ਦਿਸ਼ਾ ਵਾਲੇ ਪਾਸੇ ਮੁਖ ਕਰਕੇ ਤੁਰਿਆ।
ਜਿਮ ਜਿਮ ਜੈ ਸਿੰਘ ਕਰੀ ਤਿਆਰੀ,
ਜਿਵੇਂ ਜਿਵੇਂ ਰਾਜੇ ਜੈ ਸਿੰਘ ਨੇ ਤਿਆਰੀ ਕੀਤੀ ਹੈ।
ਪਥ ਨਰ ਲੇਤਰੇ ਉਹ ਸੁਧ ਸਾਰੇ,
ਉਹ ਪਿੱਛੇ ਬੰਦਾ ਭੇਜ ਕੇ ਸਾਰੀ ਖਬਰ ਸਾਰ ਵੀ ਲੈਂਦਾ ਰਿਹਾ। ਰਾਜੇ ਜੈ ਸਿੰਘ ਨੇ ਇਨ੍ਹਾਂ ਦੀ ਪੂਰੀ ਸੁਧ ਸਾਰ ਰੱਖੀ ਹੈ।
ਚਿਤ ਸ਼੍ਰੀ ਰਾਮ ਆਏ ਚਿਤਵੰਤਾ, ਆਏ ਕਿ ਨੈ ਸੋ ਗਈ ਗੀਤੀ ਗਿਨੰਤਾ।
ਜੈ ਸਿੰਘ ਨੇ ਆਪਣੇ ਅਹਿਲਕਾਰ ਨੂੰ ਸਤਿਗੁਰਾਂ ਕੋਲ ਭੇਜਿਆ। ਇਧਰ ਬਾਬਾ ਰਾਮ ਰਾਏ ਜੀ ਇਹ ਆਪਣੇ ਮਨ ਚ ਸੋਚਦੇ ਨੇ ਵੀ ਗੁਰੂ ਜੀ ਆਉਣਗੇ ਕਿ ਨਹੀਂ ਆਉਣਗੇ। ਏਦਾਂ ਦੀਆਂ ਗਿਣਤੀਆਂ, ਏਦਾਂ ਦੀਆਂ ਸੋਚਾਂ ਬਾਬਾ ਰਾਮ ਰਾਏ ਜੀ ਸੋਚਦੇ ਨੇ।
ਜੈਪੁਰ ਨਾਥ ਭਾਉ ਬੋ ਕਰਿਓ,
ਰਾਜੇ ਜੈ ਸਿੰਘ ਨੇ ਤਾਂ ਸੁਣਿਆ, ਬੜਾ ਪ੍ਰੇਮ ਕੀਤਾ, ਉਹਨੇ ਤਾਂ ਬੜੀ ਪ੍ਰੀਤ ਨਾਲ ਆਪਣੇ ਸੇਵਕ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਕੋਲ ਭੇਜਿਆ, ਬੜੀਆਂ ਬੜੀਆਂ ਸੋਹਣੀਆਂ ਪਿਟਾਵਾਂ ਦੇ ਕੇ ਭੇਜਿਆ।
ਅਦਕ ਨਮਰਤਾ ਬਾਕ ਉਚਰਿਓ,
ਬੜੀ ਨਿਮਰਤਾ ਨਾਲ ਬੇਨਤੀ ਨਾਮੇ ਲਿਖ ਕੇ ਭੇਜੇ ਨੇ, ਬੜੀ ਹਲੀਮੀ ਨਾਲ ਬਹੁਤ ਜਿਆਦਾ ਨਿਰਮਾਣਤਾ ਨਾਲ ਬੇਨਤੀ ਭੇਜੀ ਹੈ।
ਵਸਤਰ ਵਿਭੂਖਨ ਬਿਤਬੋ ਭੇਜਿਆ,
ਵਸਤਰ ਬੜੇ ਬੜੇ ਸੁੰਦਰ ਭੇਜੇ ਨੇ ਗੁਰੂ ਸਾਹਿਬ ਵਾਸਤੇ, ਗਹਿਣੇ ਭੇਜੇ ਨੇ, ਮਾਇਆ ਭੇਜੀ ਹੈ, ਹੋਰ ਵੀ ਬੜੇ ਬੜੇ ਕੀਮਤੀ ਉਪਹਾਰ ਭੇਜੇ ਹਨ।
ਅਸਵਾਰੀ ਆਦਿਕ ਅਰਸੀਜਾ,
ਸਵਾਰੀਆਂ ਭੇਜੀਆਂ ਨੇ, ਬੜੀਆਂ ਬੜੀਆਂ ਸੁੰਦਰ ਰੱਥ ਭੇਜੇ ਨੇ, ਪਾਲਕੀ ਭੇਜੀ ਹੈ, ਘੋੜਾ ਭੇਜਿਆ, ਸੋਹਣਾ ਹਾਥੀ ਭੇਜਿਆ ਬਾਰੀ ਸੋਨੇ ਦੀ ਪਾ ਕੇ, ਫਿਰ ਬੜੀਆਂ ਸੋਹਣੀਆਂ ਸੇਜਾਵਾਂ, ਸੇਜਾ ਜਿਹਦੇ ਤੇ ਆਰਾਮ ਕਰਨਾ ਉਹਨਾਂ ਨੇ ਆਉਂਦਿਆਂ, ਉਹ ਸੇਜਾ ਬੜੀ ਸੁੰਦਰ ਭੇਜੀ, ਬੜੇ ਬੜੇ ਸੋਹਣੇ ਤੰਬੂ ਤੇ ਕਨਾਤਾ ਰਾਜੇ ਜੈ ਸਿੰਘ ਨੇ ਭੇਜੀਆਂ ਹਨ।
ਸੁਮਤਵੰਤ ਨਰ ਧਨੀ ਮਾਨਾ, ਪਠਿਓ ਲੀਨ ਕੀਰਤਪੁਰ ਥਾਨਾ।
ਜਿਹੜਾ ਬੰਦਾ ਭੇਜਿਆ ਉਹ ਲੈਣ ਵਾਸਤੇ, ਉਹ ਵੀ ਕੋਈ ਸਧਾਰਨ ਬੰਦਾ ਨਹੀਂ, ਬੜਾ ਸਿਆਣਾ, ਬੜਾ ਸੂਝਵਾਨ ਪ੍ਰਧਾਨ ਹੈ, ਧਨੀ ਵੀ ਬੜਾ, ਸ਼ਾਹੂਕਾਰ ਵੀ, ਉਹਨੂੰ ਕਿਸੇ ਤਰ੍ਹਾਂ ਦਾ ਕੋਈ ਲੋਭ ਲਾਲਚ ਨਹੀਂ। ਕਹਿੰਦੇ ਬੜਾ ਸਿਆਣਾ ਬੰਦਾ ਹੈ ਜਿਹੜਾ ਰਾਜੇ ਜੈ ਸਿੰਘ ਨੇ ਕੀਰਤਪੁਰ ਸਾਹਿਬ ਸਤਿਗੁਰਾਂ ਨੂੰ ਲੈਣ ਲਈ ਭੇਜਿਆ।
ਅਦਕ ਪਾਉ ਹੀਰੇ ਨਿਪਕੀਰਾ,
ਕਿਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਰਾਜੇ ਜੈ ਸਿੰਘ ਦਾ ਭਾਉ ਹੀ ਨਾ ਵੇਖ ਲੈਣ, ਇਹਦਾ ਅਦਕ ਪ੍ਰੇਮ ਨਾ ਵੇਖ ਲੈਣ।
ਰੁਚਿਰ ਭੇਟ ਅਰ ਦਰਬ ਕਨੇਰਾ,
ਭੇਜੀਆਂ ਸੋਹਣੀਆਂ ਪਿਟਾਵਾਂ ਤੇ ਮਾਇਆ ਵੇਖਣਗੇ।
ਸ਼੍ਰੀ ਹਰਿਕ੍ਰਿਸ਼ਨ ਸਮੀਪੀ ਜੇ ਦੇਖ ਦੇਖ ਹਰ ਖੇਂਗੇ
ਜਿਹੜੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਸਮੀਪੀ ਨੇ ਨਿਕਟ ਰਹਿਣ ਵਾਲੇ ਨੇ ਉਹ ਵੇਖ ਵੇਖ ਕੇ ਖੁਸ਼ ਹੋਣਗੇ ਆਖਣਗੇ ਵੇਖੋ ਰਾਜੇ ਜੈ ਸਿੰਘ ਨੇ ਕਿੰਨਾ ਪ੍ਰੇਮ ਕੀਤਾ ਸਤਿਗੁਰਾਂ ਨਾਲ ਕਿੰਨੀਆਂ ਸੋਹਣੀਆਂ ਸੋਹਣੀਆਂ ਵਸਤੂਆਂ ਭੇਟਾਵਾਂ ਸਤਿਗੁਰਾਂ ਲਈ ਭੇਜੀਆਂ ਨੇ ਉਹ ਵੇਖ ਵੇਖ ਕੇ ਖੁਸ਼ ਹੋਣਗੇ
ਕਹਿ ਕਹਿ ਬਹੁਤ ਬਾਰ ਗੁਣ ਨੀਕੇ ਲੇਕਰ ਆਵੇਂਗੇ ਜਿਸ ਦਿੱਲੀ
ਔਰ ਬਹੁਤੇ ਸੋਹਣੇ ਗੁਣ ਕਹਿ ਕਹਿ ਕੇ ਉਹ ਇਨ੍ਹਾਂ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਪ੍ਰੇਰ ਪ੍ਰੇਰ ਕੇ ਦਿੱਲੀ ਲੈ ਕੇ ਆਉਣਗੇ ਜਿਨ੍ਹਾਂ ਨੇ ਪਹਿਲਾਂ ਪ੍ਰਣ ਕੀਤਾ ਨਹੀਂ ਆਉਣਾ ਉਹ ਹੋ ਸਕਦਾ ਵੀ ਆਪਣੇ ਸਿੱਖਾਂ ਦੇ ਪ੍ਰੇਰੇ ਹੋਏ ਪ੍ਰੇਮੀਆਂ ਦੇ ਪ੍ਰੇਰੇ ਹੋਏ ਰਾਜੇ ਜੈ ਸਿੰਘ ਦੀ ਭਾਵਨਾ ਤੇ ਪਿਆਰ ਵੇਖ ਕੇ ਦਿੱਲੀ ਨੂੰ ਆ ਜਾਣ ਦਿੱਲੀ ਨੂੰ ਚੱਲ ਕੇ ਆ ਜਾਣ
ਜੈ ਸਿੰਘ ਕਰੇ ਪੱਖ ਤਿੰਨ ਕੇਰਾ
ਜੇ ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਆ ਗਏ ਹੁਣ ਰਾਮ ਰਾਏ ਨੂੰ ਇਹ ਵੀ ਫਿਕਰ ਪੈ ਗਿਆ ਵੀ ਜੇ ਦਿੱਲੀ ਆ ਗਏ ਤੇ ਮੇਰਾ ਸਤਿਕਾਰ ਨਾ ਘੱਟ ਜਾਏ ਮੇਰੀ ਇੱਜ਼ਤ ਨਾ ਘੱਟ ਜਾਏ ਹੁਣ ਇਹ ਫਿਕਰ ਪੈ ਗਿਆ ਪਹਿਲਾਂ ਆਪ ਹੀ ਬੁਲਾਇਆ ਹੁਣ ਆਪ ਹੀ ਆਪਣੇ ਮਨ ਦੇ ਵਿਚ ਇਸ ਤਰ੍ਹਾਂ ਦੀ ਚਿੰਤਾ ਕਰ ਰਹੇ ਨੇ ਕਹਿੰਦੇ ਵੀ ਜੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਚੱਲ ਕੇ ਆ ਗਏ ਤੇ ਰਾਜਾ ਜੈ ਸਿੰਘ ਉਨ੍ਹਾਂ ਦਾ ਪੱਖ ਕਰੇਗਾ
ਸ਼ਾ ਪਾਸ ਕੈ ਸੁਜਸ ਕਨੇਰਾ
ਜੈ ਸਿੰਘ ਉਨ੍ਹਾਂ ਦੀ ਗੁਰੂ ਸਾਹਿਬ ਦੀ ਬੜੀ ਵਡਿਆਈ ਕਰੇਗਾ ਬਾਦਸ਼ਾਹ ਔਰੰਗਜ਼ੇਬ ਕੋਲ
ਮੁਝ ਤੇ ਅਦਕ ਭਾਉ ਕਰਵਾਵੇ ਮੇਰੋ ਕਾਜ ਨਾ ਕੁਛ ਬਿਗੜਾਵੇ
ਮੇਰੇ ਤੋਂ ਵੀ ਵੱਧ ਪ੍ਰੇਮ ਬਾਦਸ਼ਾਹ ਦੇ ਮਨ ਚ ਉਨ੍ਹਾਂ ਪ੍ਰਤੀ ਪੈਦਾ ਕਰ ਦੇਗਾ ਜੈ ਸਿੰਘ ਉਹਦੇ ਉਨ੍ਹਾਂ ਮੇਰੇ ਨਾਲ ਪ੍ਰੇਮ ਨਾ ਕਰੇ ਹੋ ਸਕਦਾ ਮੇਰੇ ਨਾਲੋਂ ਵੀ ਵੱਧ ਭਾਓ ਰਾਜਾ ਜੈ ਸਿੰਘ ਬਾਦਸ਼ਾਹ ਔਰੰਗਜ਼ੇਬ ਦੇ ਮਨ ਚ ਗੁਰੂ ਹਰਿਕ੍ਰਿਸ਼ਨ ਸਾਹਿਬ ਪ੍ਰਤੀ ਪੈਦਾ ਕਰ ਦੇ ਕਿਤੇ ਮੇਰਾ ਨਾ ਕੋਈ ਕੰਮ ਵਿਗੜ ਜੇ ਵੀ ਮੈਂ ਤਾਂ ਉਨ੍ਹਾਂ ਦਾ ਕੰਮ ਵਿਗਾੜਨ ਲਈ ਇੱਥੇ ਬੁਲਾ ਰਿਹਾ ਕਿਤੇ ਮੇਰਾ ਆਪਣਾ ਹੀ ਨਾ ਸਾਰਾ ਕੁਝ ਵਿਗੜ ਜੇ ਹੁਣ ਜਦੋਂ ਬੰਦਾ ਕੋਈ ਪਾਪ ਕਰਦਾ ਨਾ ਤੇ ਪਾਪ ਕਰਕੇ ਉਹਦੇ ਮਨ ਚ ਇੱਕ ਵਾਰੀ ਅੰਦਰੋਂ ਆਵਾਜ਼ ਜ਼ਰੂਰ ਆਉਂਦੀ ਹੈ ਵੀ ਇਹ ਪਾਪ ਕਿਤੇ ਮੇਰੇ ਤੇ ਭਾਰੀ ਨਾ ਪੈ ਜਾਏ ਕਿਤੇ ਇਹਦਾ ਫਲ ਮੈਨੂੰ ਨਾ ਭੁਗਤਣਾ ਪੈ ਜੇ ਉਹ ਆਵਾਜ਼ ਨੂੰ ਭਵੇ ਬੰਦਾ ਫਿਰ ਦਬਾਅ ਵੀ ਦਿੰਦਾ ਇਸ ਤਰ੍ਹਾਂ ਬਾਬਾ ਰਾਮ ਰਾਏ ਜੀ ਨੇ ਕੀਤਾ ਤਾਂ ਗੁਨਾਹ ਹੀ ਹੈ ਪਰ ਹੁਣ ਮਨ ਚ ਸੋਚਦੇ ਨੇ ਵੀ ਕਿਤੇ ਇਹ ਮੇਰਾ ਹੀ ਨਾ ਸਾਰਾ ਕੁਝ ਉਲਟਾ ਕੰਮ ਵਿਗੜ ਜੇ ਵੀ ਮੈਂ ਤਾਂ ਉਨ੍ਹਾਂ ਦੇ ਵਿਗਾੜਨ ਲਈ ਬੁਲਾ ਰਿਹਾ ਕਿਤੇ ਇੱਥੇ ਆਉਣ ਤੇ ਮੇਰਾ ਹੀ ਕੰਮ ਵਿਗੜ ਜੇ ਬਾਦਸ਼ਾਹ ਉਨ੍ਹਾਂ ਦਾ ਪੱਖੀ ਬਣ ਜਾਏ ਉਨ੍ਹਾਂ ਦੀ ਹਮਾਇਤ ਕਰਨ ਲੱਗ ਪਏ ਕਿਉਂਕਿ ਜੈ ਸਿੰਘ ਰਾਜਾ ਜਿਹੜਾ ਉਹ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਹਮਾਇਤੀ ਬਣੇਗਾ ਮੇਰਾ ਤਾਂ ਕੋਈ ਹਮਾਇਤੀ ਵੀ ਨਹੀਂ ਇੱਥੇ
ਇੱਕ ਦੋ ਅਪਰ ਹੋਏ ਦਿਸ਼ਤਾਈ
ਇੱਕ ਦੋ ਬੰਦੇ ਹੋਰ ਨੇ ਜਿਹੜੇ ਰਾਜੇ ਜੈ ਸਿੰਘ ਵਾਲੇ ਪਾਸੇ ਦੀ ਗੱਲ ਕਰਦੇ ਨੇ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਸਿਫਤ ਕਰਿਆ ਕਰਨਗੇ
ਇਹ ਨਰ ਜਾਏ ਸ਼ਾਹ ਕੇ ਪਾਏ
ਜਿਹੜੇ ਬਾਦਸ਼ਾਹ ਕੋਲ ਰੋਜ਼ ਆਉਂਦੇ ਜਾਂਦੇ ਨੇ ਉਹ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪੱਖ ਪੂਰਦੇ ਨੇ ਮੇਰੇ ਉਹ ਵਿਰੋਧੀ ਹਨ
ਇਤਕੋ ਬਦ ਮਰਾਤ ਬਾਜੋਏ ਆਏ ਨਹੀਂ ਸੰਭਾਲੇ ਸੋਏ
ਜਿਹੜਾ ਮੇਰਾ ਏਡਾ ਵੱਡਾ ਮਰਤਬਾ ਬਣਿਆ ਹੋਇਆ ਮੇਰਾ ਏਡਾ ਰੁਤਬਾ ਬਣਿਆ ਹੋਇਆ ਕਿ ਮੈਂ ਪਾਲਕੀ ਚ ਬਹਿ ਕੇ ਬਾਦਸ਼ਾਹ ਕੋਲ ਜਾਣਾ ਮਹਿਲ ਵਿਚ ਕੋਈ ਮੈਨੂੰ ਰੋਕ ਨਹੀਂ ਟੋਕ ਨਹੀਂ ਤੇ ਬਾਦਸ਼ਾਹ ਵੀ ਮੇਰਾ ਬੜਾ ਸਤਿਕਾਰ ਕਰਦਾ ਕਿਤੇ ਐਸਾ ਨਾ ਹੋਵੇ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਆ ਕੇ ਮੇਰਾ ਇਹ ਮਰਤਬਾ ਖੋ ਲੈਣ ਕਿੱਥੇ ਤਾਂ ਰਾਮ ਰਾਏ ਗੁਰੂ ਸਾਹਿਬ ਦੀ ਗੁਰਤਾ ਗੱਦੀ ਖੋਣਾ ਚਾਹੁੰਦਾ ਕਿੱਥੇ ਹੁਣ ਰਾਮ ਰਾਏ ਨੂੰ ਇਹ ਪਿੱਸੂ ਪੈ ਰਹੇ ਨੇ ਕਿ ਕਿਤੇ ਗੁਰੂ ਸਾਹਿਬ ਮੇਰਾ ਮਰਤਬਾ ਨਾ ਖੋ ਲੈਣ ਜਿਹੜੀ ਮੇਰੀ ਵਡਿਆਈ ਹੈ ਇੰਨੀ ਇੱਥੇ ਕਿਤੇ ਇਹ ਨਾ ਮੇਰੀ ਖੋਈ ਜਾਵੇ
ਇਹ ਤੋ ਰੀਤ ਨਾ ਨੀਤੀ ਬਣੇ
ਇਹ ਨਾ ਚੰਗਾ ਕੰਮ ਨਹੀਂ ਹੋਇਆ ਮੈਂ ਮਾੜਾ ਕਰ ਬੈਠਾ ਇਹ ਸਹੀ ਗੱਲ ਨਹੀਂ ਹੋਈ
ਤਿੰਨੋ ਮਿਲੇ ਅਰ ਜਸ ਕੋ ਭਨੈ
ਜਿਹੜਾ ਉਹਨਾਂ ਨੂੰ ਮਿਲੇਗਾ ਫਿਰ ਉਹਨਾਂ ਦਾ ਹੀ ਸੁਜਸ ਕਰੇਗਾ
ਕਰਾ ਮਾਤ ਮੁਝ ਤੇ ਸੋ ਬਿਲੰਦ ਆਏ ਕਰੈ ਨੈ ਮਮ ਜਸ ਮੰਦ
ਕਰਾ ਮਾਤਾ ਚ ਮੇਰੇ ਤੋਂ ਵੱਡੇ ਵੀ ਨੇ ਕਿਉਂਕਿ ਗੁਰੂ ਨੇ ਗੁਰੂ ਕੋਲ ਸਾਰੀਆਂ ਕਰਾ ਮਾਤਾ ਹੁੰਦੀਆਂ ਨੇ ਉਹ ਆ ਕੇ ਕਿਤੇ ਮੇਰਾ ਜਸ ਘਟਾ ਨਾ ਦੇਣ ਮੇਰੀ ਵਡਿਆਈ ਘਟਾ ਨਾ ਦੇਣ ਤੇ ਉਨ੍ਹਾਂ ਦਾ ਜਸ ਵੱਧ ਨਾ ਜਾਏ
ਨਹੀਂ ਆਵੇ ਦਿੱਲੀ ਪੁਰ ਮਾਈ ਅਰ ਨੈ ਜਾਏ ਸ਼ਾਹ ਕੇ ਪਾਏ
ਰਾਮ ਰਾਏ ਪਹਿਲਾਂ ਕਹਿੰਦਾ ਸੀ ਵੀ ਆ ਜਾਣ ਦਿੱਲੀ ਹੁਣ ਕਹਿੰਦਾ ਨਾ ਹੀ ਆਉਣ ਤੇ ਚੰਗਾ ਹੈ ਨਾ ਹੀ ਆਉਣ ਦਿੱਲੀ ਤੇ ਚੰਗੀ ਗੱਲ ਹੈ, ਇੱਥੇ ਬਾਦਸ਼ਾਹ ਨੂੰ ਨਾ ਮਿਲਣ ਤੇ ਨਾ ਹੀ ਗੱਲ ਕਰਨ।
ਡਰ ਪਾ ਗਿਆ ਜੰਗਲ ਦਿਸ ਜਾਏ,
ਤਾਂ ਬਾਦਸ਼ਾਹ ਕੋਲੋਂ ਡਰ ਕੇ ਜੰਗਲ ਦੇ ਇਲਾਕੇ ਚ ਚਲੇ ਜਾਣ, ਇਹ ਚੰਗਾ। ਦਿੱਲੀ ਨਾ ਆਵਣ, ਜੰਗਲ ਦੇ ਇਲਾਕੇ ਚ ਚਲੇ ਜਾਣ ਬਾਦਸ਼ਾਹ ਕੋਲੋਂ ਡਰ ਕੇ।
ਇਹੀ ਬਾਤ ਨੀਕੀ ਬਣ ਆਏ,
ਗੱਲ ਮੇਰੇ ਵਾਸਤੇ ਚੰਗੀ ਹੈ।
ਇੱਥੇ ਆਵਣ ਮੈਂ ਸੰਸੈ ਤੋ ਜਾਣੈ ਹੈ ਜੈ ਹੈ ਕਾਂ।
ਇੱਥੇ ਆਉਣ ਵਿਚ ਸੰਸਾ ਕੀ ਜਾਣੀਏ ਕੀ ਹੋ ਜਾਵੇ, ਕੀ ਜਾਣੀਏ ਕੀ ਬਣ ਜਾਵੇ।
ਦੋਏਰਾ ਇਸ ਪ੍ਰਕਾਰ ਨਿਤ ਚਿਤ ਬਿਕੈ ਗਿਣਤੀ ਗਿਣੈ ਅਪਾਰ।
ਆਪਣੇ ਚਿੱਤ ਵਿਚ ਬਾਬਾ ਰਾਮ ਰਾਏ ਜੀ ਕਈ ਤਰ੍ਹਾਂ ਦੀਆਂ ਗਿਣਤੀਆਂ ਗਿਣਦੇ ਸੋਚਦੇ ਨੇ।
ਰਹਿ ਸਚਿੰਤ ਕਿਵ ਹੋਇਆ ਹਾਂਜੀ ਸਾਤ ਬਿਵਾਰ।
ਸੋਚਦੇ ਨੇ ਪਤਾ ਨੀ ਕੀ ਹੋਵੇਗਾ ਜੇ ਮੇਰਾ ਭਰਾ ਇੱਥੇ ਆ ਪਹੁੰਚਿਆ, ਪਤਾ ਨੀ ਇੱਥੇ ਉਹਨਾਂ ਦਾ ਸਤਿਕਾਰ ਕਿੰਨਾ ਵੱਧ ਜਾਏ ਤੇ ਮੇਰਾ ਘੱਟ ਜਾਏ। ਏਦਾਂ ਦੀਆਂ ਸੋਚਾਂ ਬਾਬੇ ਰਾਮ ਰਾਏ ਦੇ ਹਿਰਦੇ ਚ ਚੱਲ ਰਹੀਆਂ। ਇਧਰ ਰਾਜੇ ਜੈ ਸਿੰਘ ਦਾ ਭੇਜਿਆ ਹੋਇਆ ਪ੍ਰਧਾਨ ਵਜ਼ੀਰ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਚ ਪਹੁੰਚ ਰਿਹਾ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।